प्रेत जून कोई छोटी जी नहीं है, कई कोट भूत प्रेत सुकर मिर्गा, अंतकाल जो मंदिर सिमरे ऐसी चिंता में जो मरे प्रेत जून। बाल बाले लिखिया बार बार कई बारी प्रेत दी जून पाऊ, जेडे कोठियां बनाउंदे ही मर जांदे, उतला फ्लैट अली कंप्लीट नहीं होया, जां उतला चौथा पंजवा फ्लैट बनाया सरकार ने आन के भन सिटिया, ओदे हावे च ही मर गए, ओ प्रेत आन के ते उत्थे फिर वासा कर लैंदे, पए किराएदारां दा खून चूसदे आ। ओ प्रेत पिंजर मैं भुख गले, प्रेत पिंजर मैं दुख गले, ए नरक परे अज्ञान ने, नरक परे अज्ञान ने, धर्म राय की बाकी लीजे, धर्म राय की बाकी लीजे, जिन्हा का नाम विसारा हे। याद रखो इत्थे बैलेंस नी ना पूरा होया, ताड़ा सजा पूरी नी ना मिली, ते लाओ धर्म राज दे बाते कहंदे आ, हर का जिन्हां ना नाम विसारिया उन्हां दा बैलेंस रह जांदा, ओ फिर उत्थे जाके धर्म राय की बाकी लीजे, धर्म राय की बाकी लीजे, जिन हर का नाम विसारा है, सतगुर पार उतारा हे, गुर सतगुर पार उतारा हे, गुर सत्ते गुर सारिया नु औंकड़, पार उतारा कादे ना होएगा, नाम जपना शब्द है इत्थे, गुर दा मतलब गुर सत्ते गुर, ओ ओदे नाल पार उतारा होएगा। गुर सत्ते गुर पार उतारा है, जदू तू बोलेगा उस शब्द नू, गुर सत्ते गुर बोलो सबे गुर, गुर सत्ते गुर बोलो सबे गुर, इत्थे भी खत्म नहीं किया, कहना आखना तेनू पैना गुरु शब्द, गुरु मंत्र दा अद्धा हिस्सा दे गए इत्थे, महला तीजा गुरु अमरदास साहब, गुर सत्ते गुर बोलो सबे गुर, गुर सत्ते गुर बोलो सबे गुर, आख गुरु गुर सत्य गुर बोलो सबे गुर, गुर सत्य गुर बोलो सबे गुर, आग गुरु की माया, आग गुरु की माया, गुर सिखा इको प्यार, गुर सिखा इको प्यार, गुर मित्ता पुत्ता पाया, गुर मित्ता पुत्ता पाया, गुरमुख सखियां सिख, गुरमुख सखियां सिख, गुरु मिलाया गुरु सिख, गुरु सखियां सिख, गुरु मिलाया गुरु, गुरमुख सखियां सिख गया है, जेड़े खंडे बाटे दी पौल लैके संगत तो संगत दे विचों ही जेड़े दीखिया लै जांदे उन्हां लई कहा गुरमुख सखियां सिख सिख, गुरमुख सखियां सिख गुरु मिलाया गुरु मिलाया, एक सेवक गुर पासे एक गुरे कारे लाइया, एक सेवक गुर पास एक गुरे कारे लाइया, जिन गुर प्यारा मन चित तिन भाओ गुरु दिवाइया, जिन गुर प्यारा मन चित तिन भाओ गुरु दिवाइया, गुर सिखा इको प्यार गुर मित्ता पुत्ता पाइया, गुर सिखा इको प्यार गुर मित्ता पुत्ता पाइया, गुर सत्य गुर बोलो सब गुर, गुर सत्य गुर बोलो सब गुर, गुर गुर वाहिगुरु वाहिगुरु।
ਅੱਧਾ ਹਿੱਸਾ ਬਾਬਾ ਨਾਨਕ ਆਪ ਦੇ ਗਿਆ। ਜਿਸ ਵੇਲੇ ਸਾਰੇ ਸ਼ਬਦ ਤੋਂ ਪਹਿਲਾਂ ਹੀ ਨਾਨਕ ਆ ਜੇ, ਉਹ ਆਪਣੇ ਆਪ ਨੂੰ ਕਹਿ ਰਹੇ ਨੇ, ਨਾਨਕ ਤੂੰ ਸ਼ਬਦ ਨੂੰ ਅੰਦਰ ਚੇਤੇ ਚ ਨਹੀਂ ਲਿਆਉਂਦਾ। ਨਾਨਕ ਤੂੰ ਦਾਨ ਪੁੰਨ ਕਰਕੇ ਹੋਰ ਨੇਕ ਕੰਮ ਕੇ ਆਪਣੇ ਮਨ ਨੂੰ ਸਮਝਾ ਲੈਣਾ ਵੀ ਮੈਂ ਸੁਚੇਤ ਹੋ ਗਿਆ। ਗੁਰੂ ਦੀ ਚੇਤਿਆ ਨੀ, ਮਨੇ ਆਪਣੇ ਸੋਚੇ, ਮਨੇ ਆਪਣੇ ਸੋਚੇ। ਤੂੰ ਆਪਣੇ ਮਨ ਨੇ ਕਹਿ ਰਿਹਾ ਵੀ ਮੈਂ ਸੁਚੇਤ ਹੋ ਗਿਆ, ਮੈਂ ਤੇ ਬਸ ਫਾਰਗ ਹੋ ਗਿਆ, ਦਰਗਾਹ ਚ ਜਾਊਂਗਾ ਹੁਣ ਸਭ ਕੁਛ। ਮਹਾਰਾਜ ਕਹਿੰਦੇ ਗਾਲਬ ਦਿਲ ਕੇ ਬਹਿਲਾਨੇ ਕੇ ਲੀਏ ਖਿਆਲ ਅੱਛਾ ਹੈ। ਮਨੇ ਆਪਣੇ ਸੋਚੇ, ਇੱਦਾਂ ਜਿੱਦਾਂ ਤਿਲਾਂ ਦਾ ਬੂਟਾ ਜਿਹੜਾ ਕਾਲੇ ਤਿਲ ਹੁੰਦੇ ਆ ਡੋਡੀ ਵਾਲੇ, ਉਹਨੂੰ ਉੱਥੇ ਹੀ ਜ਼ਿਮੀਂਦਾਰ ਸੁੱਟ ਦਿੰਦਾ, ਬਾਕੀ ਤਿਲ ਘਰ ਲੈ ਜਾਂਦਾ, ਤੇ ਉੱਦਾਂ ਤੈਨੂੰ ਇੱਥੇ ਸੁੱਟਿਆ ਜਾਣਾ। ਛੁੱਟੇ ਤਿਲ ਉਹ ਜਿਹੜੇ ਚੰਗੇ ਚੰਗੇ ਤਿਲਾਂ ਦੀਆਂ ਡੋਡੀਆਂ ਹੁੰਦੀਆਂ, ਇੱਕ ਕਾਲੀਆਂ ਡੋਡੀਆਂ ਹੁੰਦੀਆਂ, ਸਵਾਹ ਨਿਕਲਦੀ ਉਹ ਡੋਡੀ ਭਰੋਵੋ ਤੇ ਤਿਲ ਨਹੀਂ ਨਿਕਲਦੇ। ਉਹ ਜ਼ਿਮੀਂਦਾਰ ਦਾਤੀ ਉਹਨੂੰ ਛੱਡ ਦਿੰਦਾ, ਉਹ ਗਾਂਹ ਲੰਘ ਜਾਂਦਾ, ਬੂਟਾ ਉੱਥੇ ਖੜਾ ਰਹਿ ਲੈਂਦਾ, ਬਾਕੀ ਚੰਗੇ ਚੰਗੇ ਤਿਲ ਵੱਢ ਕੇ ਤਿਲ ਘਰ ਲੈ ਜਾਂਦਾ, ਤੇ ਉਹ ਉੱਥੇ ਖੇਤ ਦੇ ਅੰਦਰ ਹੀ ਖੜਾ ਰਹਿੰਦਾ। ਛੁੱਟੇ ਜੋ ਸੁਣਜੇ ਅੰਦਰ ਇੱਥੇ ਮਹਾਰਾਜ ਕਹਿੰਦੇ ਉੱਦਾਂ ਤੂੰ ਤਿਲਾਂ ਵਾਂਗੂ ਸੁੰਜੇ ਥਾਂ ਪਿਆ ਰਹਿ ਜਾਏਗਾ, ਕਨੀ ਬਾਕੀ ਮਾਲਕ ਦੇ ਘਰ ਚਲੇ ਜਾਣਗੀ, ਤੇਰੀ ਰੂਹ ਉੱਥੇ ਤੜਫਦੀ ਰਹਿ ਜਾਣੀ ਹੈ। ਤੇ ਕੀ ਕੋਈ ਉਹਦਾ ਵੀ ਇਲਾਜ ਹੈ? ਮਹਾਰਾਜ ਅੱਗੇ ਮਿਹਰ ਚਾਹੁੰਦੇ ਨੇ, ਕਹਿੰਦੇ ਨੇ ਘਾਬਰ ਨਾ, ਜੇ ਤੂੰ ਖੇਤ ਦੇ ਵਿੱਚ ਵੀ ਰਹਿ ਗਿਆ ਨਾ, ਵੀ ਇਸ ਤਰ੍ਹਾਂ ਤੂੰ ਪਾਪ ਇੰਨੇ ਕੀਤੇ ਆ, ਤੂੰ ਤਰਿਆ ਨਹੀਂ ਹਾਲੀ ਤੱਕ, ਤੂੰ ਇੱਕ ਵਾਰੀ 100 ਵਾਰੀ ਉੱਚੀ ਉੱਚੀ ਨਾਮ ਜਪ ਕੇ ਦੇਖ। ਕਹੋ ਨਾਨਕ ਸੋ ਨਾ, ਕਹੋ ਨਾਨਕ ਸੋ ਨਾ, 100 ਵਾਰੀ 100 ਵਾਰੀ ਤੂੰ ਰੱਬ ਦਾ ਇੱਕ ਵਾਰੀ ਨਾਂ ਦੇਖ ਕੇ ਲੈ। ਕੌਣ ਲੈਣ? ਖੇਤੇ ਅੰਦਰ ਛੁੱਟਿਆ, ਪਹਿਲਾਂ ਤੂੰ ਛੁੱਟੇ ਤਿਲ ਦੁਆਰ, ਉਸੇ ਮਨ ਚ ਪਾਪੀ ਤੂੰ ਪਾਪੀ ਘੋਰ ਪਾਪੀ ਦਾ ਵੀ ਇਲਾਜ ਦੱਸ ਰਹੇ ਨੇ ਛੁੱਟੇ ਦਿਲ ਕਹੋ ਨਾਨਕ ਸੋ ਨਾ ਕਹੋ ਨਾਨਕ ਸੋ ਨਾ ਦਿਓ ਹਾੜੀ ਸਦਵਾਰ ਮਤਲਬ ਕੱਢ ਦਿੱਤਾ ਜੀ ਜਿਹੜੇ ਤਿਲ ਪਿੱਛੇ ਛੁੱਟੇ ਰਹਿ ਜਾਂਦਾ ਬੂਟਾ ਉਹ ਫਿਰ ਤਿਲਾਂ ਉਹ ਸੰਘਿਆਰੀਆਂ ਚੁਣਨ ਵਾਲੀਆਂ ਸਿੱਟੇ ਚੁਗਣ ਵਾਲੀਆਂ ਹੋਰ ਉਹ ਸੁਣਜਾਨੀਆਂ ਕੋਈ ਬੱਕਰੀ ਮੂੰਹ ਮਾਰ ਗਈ ਉਹ ਕੁਛ ਉਹ ਨਖਸਮਾ ਪਿਆ ਰਹਿੰਦਾ ਸੌ ਨਾ ਉਹਦੇ ਸੌ ਖਸਮ ਹੋ ਜਾਂਦੇ ਇਹਨਾਂ ਨਾਲ ਮਿਹਨੇ ਕੱਢਣ ਵਾਲਿਆਂ ਉਹ ਭਾਈ ਉੱਤੇ ਵੀ ਕਹਿ ਰਹੇ ਦਿਓ ਹਾੜੀ ਸਤਵਾਰ ਨਾਨਕ ਗੁਰੂ ਨਾਲ ਚੇਤਨੀ ਅੱਗੇ ਸਪਸ਼ਟ ਛਾ ਪਾ ਕੇ ਤੇ ਕਹੋ ਦੇ ਹਾਹੇ ਨੂੰ ਔਂਕੜਾ ਜਿੱਦਾਂ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਮੀਨ ਕਹੋ ਨਾਨਕ ਗੁਰੂ ਦਾ ਉਪਦੇਸ਼ ਕਰਨ ਦਾ ਢੰਗ ਹੈ ਗੁਰਮੰਤਰ ਜਪਣ ਦਾ ਜਿੱਥੇ ਕਹੋ ਆ ਜਾਏ ਉਹ ਹੈ ਨਾਮ ਦਾ ਕਹਿਣਾ ਕਹੋ ਨਾਨਕ ਸੋ ਨਾ ਕਿਸੇ ਚ ਬਾਣੀ ਚ ਐ ਨੀ ਦਇਆ ਜਾਂ ਗੁਰੂ ਨਾਨਕ ਦੇ ਘਰ ਚ ਪਾਪੀ ਤੂੰ ਪਾਪੀ ਬੰਦੇ ਲਈ ਵੀ ਆਪਟੀਮਿਸਟਿਕ ਵਿਊ ਹੈ ਨਹੀਂ ਤੇ ਇੱਕ ਵਾਰੀ ਆ ਹਿੰਦੂ ਅਕਬਰ ਨਾ ਦੀਨ ਇਲਾਹੀ ਮਜ਼ਹਬ ਚਲਾਉਣਾ ਚਾਹਿਆ ਉਹ ਬੜਾ ਹਿੰਦੂ ਵੱਲ ਹਿੰਦੂਇਜ਼ਮ ਵੱਲ ਰੁਕਿਆ ਕਿਉਂਕਿ ਮੁਸਲਮਾਨ ਮੈਂ ਅੱਗੇ ਵੀ ਦੱਸਿਆ ਇਨਕੰਪਲੀਟ ਮਜ਼ਹਬ ਹੈ ਉਹ ਸੱਤਾਂ ਪਤਾਲਾਂ ਸੱਤਾਂ ਤਬਕਾਂ ਤੱਕ ਹੀ ਹੈ ਤੇ ਮੁਰਦਿਆਂ ਨੂੰ ਹਾਲੀ ਤੱਕ ਕਬਰਾਂ ਚ ਬੰਦ ਕਰੀ ਜਾਂਦੇ ਨੇ ਵੀ ਕਦੀ ਜ਼ਮਾਨਾ ਆਏਗਾ ਸਾਰੇ ਖੜੇ ਹੋ ਜਾਣਗੇ ਹਿੰਦੂ ਮਤ ਫਿਰ ਵੀ ਬਹੁਤ ਤਾਂ ਜਾ ਚੁੱਕਾ ਹੈ ਗਿਆਨ ਖੰਡ ਤੱਕ ਪਹੁੰਚ ਚੁੱਕਾ ਇਹਦੀ ਥਿਊਰੀ ਸਾਡੇ ਗੁਰੂ ਨਾਨਕ ਵਾਂਗੂ ਸਾਡੇ ਗ੍ਰੰਥਾਂ ਚ ਇਹਨਾਂ ਦੀ ਥਿਊਰੀ ਹੈ ਤੇ ਉਹ ਬੀਰਬਲ ਨਾ ਉਹ ਕਿਤੇ ਅਕਬਰ ਨਾ ਕਿਹਾ ਜੀ ਮੈਂ ਮੁਸਲਮਾਨ ਹਾਂ ਮੈਂ ਵੀ ਹਿੰਦੂ ਬਣ ਸਕਦਾ ਉਹ ਕਹਿੰਦਾ ਕੱਲ ਨੂੰ ਮੈਂ ਤੁਹਾਨੂੰ ਦੱਸੂਗਾ ਤੁਸੀਂ ਕੱਲ ਨੂੰ ਆ ਜਾਇਓ ਮੈਂ ਦਰਿਆ ਕੰਢੇ ਹੋਊਂਗਾ ਉੱਥੇ ਆ ਜਾਇਓ ਤੁਸੀਂ ਅਕਬਰ ਉੱਥੇ ਗਿਆ ਤੇ ਅੱਗੇ ਬੀਰਬਲ ਨਾਲ ਇੱਕ ਖੋਤਾ ਲਿਆਂਦਾ ਤੇ ਉਹਨੂੰ ਮਾਰ ਸਨਲਾਈਟ ਸਾਬਣ ਲਾਈਫ ਬੋਆਏ ਸਾਬਣ ਨਾਲ ਐਨ ਧੋਣ ਡਿਆ ਦਬਾ ਦਾ ਪਾਣੀ ਪਾਈ ਜਾਏ ਨਾਲੇ ਉਹਦੇ ਝੱਗ ਕੱਢੇ ਐਨ ਖੋਤੇ ਉਹ ਕਹਿੰਦੇ ਬੀਰਬਲ ਇਹ ਕੀ ਕਰਨ ਡਿਆ ਕਹਿੰਦਾ ਜੀ ਮੈਂ ਇਹਨੂੰ ਖੋਤੇ ਨੂੰ ਨਾ ਸਾਬਣ ਮਲ ਮਲ ਕੇ ਇਹਨੂੰ ਗਾਂ ਬਣਾਉਣੀ ਉਹ ਕਹਿੰਦਾ ਮੂਰਖਾ ਕਦੀ ਖੋਤੇ ਤੂੰ ਗਾਂ ਬਣੀ ਹੈ ਉਹ ਕਹਿੰਦੇ ਆ ਬੀਰਬਲ ਕਹਿੰਦਾ ਤੇ ਫਿਰ ਮੁਸਲਮਾਨ ਤੇ ਹਿੰਦੂ ਕਿੱਦਾਂ ਬਣ ਸਕਦਾ ਉਹ ਨਿਰਾਸ਼ ਹੋ ਗਿਆ ਅਕਬਰ ਐਡਾ ਉਹ ਕਹਿੰਦੇ ਉਹ ਮਹਾਰਾਜ ਦੀ ਬਾਣੀ ਕਹਿੰਦੀ ਪਾਪੀ ਤੂੰ ਪਾਪੀ ਬੰਦੇ ਦਾ ਵੀ ਉਧਾਰ ਹੈ ਉਹ ਕੀ ਹੈ ਛੁੱਟੇ ਤਿਲ ਤੈਨੂੰ ਫਿਰ ਫਲ ਪੈ ਜਾਣਗੇ ਹਾਲੇ ਐ ਬੋਲਿਆ ਬੱਪੂਰੇ ਹਾਲੇ ਬੋਲਿਆ ਬੱਪੂਰੇ ਪੀ ਤਨ ਵਿੱਚ ਸੁਆਹ ਕੀ ਹੋ ਗਿਆ ਤੇਰੇ ਅੰਦਰ ਸੁਆਹ ਹੈ ਤੇਰੇ ਅੰਦਰ ਇੰਨੇ ਪਾਪ ਹੈ ਤੂੰ ਫਿਰ ਵੀ ਫਲ ਜਾਏਗਾ ਫਲਿਆ ਬੱਪੂਰੇ ਫਲਿਆ ਬੋਲਿਆ ਬੱਪੂਰੇ ਫਿਕਰ ਨਾ ਕਰ, ਹੁਣ ਕਿ ਤੈਨੂੰ ਫਲ ਲੱਗ ਜਾਣਗੇ। ਤੂੰ ਇੱਕ ਵਾਰੀ ਨਾਮ ਜਪਣਾ ਲਾ ਸੀ, ਫਲੀਆਂ ਫੁਲੀਆਂ ਬੱਪੜੇ ਭੀ ਧਨ ਵਿੱਚ ਸੁਭਾਅ ਖੱਕ, ਜਿੰਨੇ ਮਰਜ਼ੀ ਪਾਪ ਕੀਤੇ ਹੋਣ ਆਸਾਂਕ ਖੱਤੇ ਖੇਨ ਬਖਸ਼ਣ ਹਾਰ, ਨਾਨਕ ਸਾਹਿਬ ਸਦਾ ਦਿਆ। ਸੋ ਮਹੱਲੇ ਪਹਿਲੇ ਦਾ ਸ਼ਬਦ ਲਈਏ, ਜਿਹੜਾ ਸੋਨਾ ਸੁਨਿਆਰ ਬਣਾਉਂਦਾ ਨਾ, ਉਹਦੇ ਚੋਂ ਢਾਲ ਢਾਲ ਕੇ ਚੰਗਾ ਸੋਨਾ ਤੇ ਹੋ ਜਾਂਦਾ। ਇੱਕ ਸੋਨਾ ਇੰਨਾ ਸੜ ਜਾਂਦਾ ਉਹਨੂੰ ਮਨੂਰ ਕਹਿੰਦੇ, ਉਹ ਐਡਾ ਪੱਥਰ ਜਾਂ ਮਨੂਰ ਕਾਲਾ ਜਿਹਾ ਸੋਨਾ ਹੋ ਜਾਂਦਾ, ਉਹਨੂੰ ਸੁੱਟ ਦਿੰਦਾ ਸੁਨਿਆਰਾ। ਬਾਬਾ ਨਾਨਕ ਉਹਨੂੰ ਫਿਰ ਮਨੂਰ ਨੂੰ ਚੱਕ ਕੇ ਨਾ ਲਿਆਉਂਦਾ, ਕਹਿੰਦੇ ਨਹੀਂ ਯਾਰ ਤੈਨੂੰ ਮੈਂ ਮੁੜ ਕੇ ਸੋਨਾ ਬਣਾ ਦਿੰਦਾ। ਉਹ ਸੁਨਿਆਰ ਕਹਿੰਦਾ ਕਿੱਦਾਂ ਬਣਾ ਦੂੰਗਾ ਮਹਾਰਾਜ, ਕਿੰਨਾ ਸ਼ਬਦ ਲਾਇਆ ਮਹੱਲੇ ਪੈਣੇ। ਪਿਆ ਮਨੂਰ ਕੰਚਨ ਫਿਰ ਕੰਚਨ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਪਿਆ ਮਨੂਰ ਕੰਚਨ ਫਿਰ ਕੰਚਨ ਸੋਨਾ ਪਿਆ ਕੰਚਨ ਫਿਰ, ਪਰ ਉਹਨੂੰ ਸ਼ਬਦ ਮਿਲ ਜਾਏ, ਗੁਰ ਰਾਰੇ ਨੂੰ ਔਂਕੜ ਵਾਲਾ ਆ ਰਿਹਾ, ਉਹਨੂੰ ਸ਼ਬਦ ਮਿਲ ਜਾਏ ਤੇ ਅੰਦਰ ਹੀ ਮਿਲੇ ਉਸ ਸਰੀਰ ਦੇ, ਬਾਹਰ ਨਹੀਂ ਉਹਨੇ ਮਿਲਣਾ।
ਜੇ ਗੁਰ ਮਿਲੇ ਤਨੇਹਾ,
ਐਸਾ ਪ੍ਰੋਸੈਸ ਕਰੇਗਾ ਉਹ ਅੰਦਰ ਹੀ ਅੰਦਰ ਦੇਹੀ ਦੇ, ਪਤਾ ਕੀ ਹੋ ਗਿਆ,
ਇੱਕ ਨਾਮ ਅੰਮ੍ਰਿਤ ਉਹ ਦੇਵੈ, ਇੱਕ ਨਾਮ ਅੰਮ੍ਰਿਤ ਉਹ ਦੇਵੈ, ਕੋ ਨਾਨਕ ਤ੍ਰਿਸਤ
ਅੰਦਰ ਹੀ ਤ੍ਰਿਸ਼ਟ ਹੋ
ਜਾਏਗਾ।
ਬਣਿਆ ਕਿੱਦਾਂ ਸੀ,
ਚਿਤ ਚੇਤ ਸੇ ਕੀ ਨਹੀਂ ਬਾਵਰਿਆ, ਚਿਤ ਚੇਤ
ਸੇ ਕੀ ਪਾਗਲਾ, ਤੂੰ ਮਨੂਰ ਬਣਦਾ ਹੀ ਕਿਉਂ ਹੈ, ਤੂੰ ਚੇਤੇ ਰੱਖ, ਚਿਤ ਚੇਤ ਸੇ ਕਿਉਂ ਨੀ ਚੇਤਦਾ, ਕੀ ਨਹੀਂ ਸਵਾਲੀਆ ਨਿਸ਼ਾਨ ਹੈ,
ਚਿਤ ਚੇਤ ਸੇ ਕੀ
ਰਹਾਉ ਦੀ ਟੋਕਾਰੀ ਹੈ ਮਹੱਲੇ ਪਹਿਲੇ ਦੀ,
ਚਿਤ ਚੇਤ ਸੇ ਕੀ
ਹਰ ਬਿਸਰਤ ਤੇਰੇ ਗੁਣ ਗਾਲਿਆ,
ਹਰ ਬਿਸਰਤ ਤੇਰੇ ਗੁਣ ਗਾਲਿਆ,
ਚਿਤ ਚੇਤ ਪਹਿਲਾ। ਇਹ ਮਨੂਰ ਬਣਿਆ ਕਿੱਦਾਂ? ਪਿਛਲੇ ਜਨਮ ਚ ਜੋ ਇਹਨੇ ਕਰਤੂਤਾਂ ਕੀਤੀਆਂ ਨਾ, ਉਹ ਕਿੰਨ ਕਰਾਈਆਂ? ਉਹ ਮਨ ਨਾ ਕਰਾਈਆਂ। ਜੋ ਵੀ ਕਰਤੂਤ ਕਰਾਊਗਾ ਤੁਹਾਨੂੰ, ਤੁਹਾਡਾ ਮਨ ਕਰੂ। ਮਨ ਤੁਹਾਡਾ ਡਰਾਈਵਰ ਹੈ, ਸਰੀਰ ਤੁਹਾਡਾ ਰੱਥ ਹੈ। ਇਸ ਕਰਕੇ ਜੋ ਕੁਛ ਕੀਆ ਸੋ ਮਨ ਕੀਆ। ਇਸ ਮਨ ਨਾਲ ਪਿਛਲੇ ਜਨਮਾਂ ਚ ਵੀ ਐਸੀਆਂ ਕਰਤੂਤਾਂ ਕੀਤੀਆਂ, ਉਹ ਫਿਰ ਇੱਕ ਟੇਪ ਬਣ ਗਈ, ਕਾਗਜ਼ ਬਣ ਗਿਆ, ਇੱਕ ਲਿਖਤ ਉਹਦਾ ਲੇਖਾ ਤਿਆਰ ਹੋ ਗਿਆ। ਉਹ ਜਿਹੜੀ ਟੇਪ ਤੂੰ ਪਿੱਛੇ ਬਣਾਈ ਸੀ ਨਾ, ਐਨ ਸਾਰੀਆਂ ਕਰਤੂਤਾਂ ਦੀ ਉਹ ਜਿਹੜੀ ਟੇਪ ਸੀ, ਉਹ ਐਸ ਜਨਮ ਚ ਆ ਕੇ ਤੇ ਉਹਨੇ ਚੜਾਤੀ ਐਨ ਉਹਦੇ ਤੇ। ਉਹ ਫਿਰ ਉਹ ਟੇਪ ਉਸੇ ਉਸੇ ਤਰ੍ਹਾਂ ਤੂੰ ਫਿਰ ਇਸ ਜ਼ਿੰਦਗੀ ਚ ਕੰਮ ਕੀਤੇ ਜੋ ਤੂੰ ਪਿੱਛੇ ਕਰਤੂਤਾਂ ਕੀਤੀਆਂ, ਉਹਦਾ ਕਰਮ ਦਾ ਫਲ ਤੈਨੂੰ ਹੁਣ ਮਿਲਿਆ। ਤੇ ਤੂੰ ਕੀ ਕੀਤਾ? ਇੱਕ ਕਾਗਜ਼ ਤਿਆਰ ਕੀਤਾ ਆਪਣੀ ਕਰਨੀ ਦਾ, ਤੇ ਉੱਤੇ ਲਿਖਣ ਵਾਲਾ ਕੌਣ ਸੀ? ਮਸਵਾਣੀ ਕੌਣ ਸੀ? ਲਿਖਣਹਾਰਾ ਰਾਈਟਰ ਕੌਣ ਸੀ? ਉਹ ਤੇਰਾ ਮਨ ਸੀ। ਕਰਨੀ ਕਾਗਜ਼ ਮਨ ਮਸਵਾਣੀ, ਮਤ ਸਮਝੋ ਪਿਛਲਾ ਜਨਮ ਨਹੀਂ ਆ। ਜੋ ਕੁਛ ਅਸੀਂ ਕਰਦੇ ਹਾਂ ਚਿੰਤ ਕੰਮ, ਕਈ ਵਾਰੀ ਇਹ ਭੈੜੇ ਵੀ ਸਾਥੋਂ ਹੋ ਜਾਂਦੇ ਆ, ਚੰਗੇ ਵੀ ਹੋ ਜਾਂਦੇ ਆ, ਉਹ ਪਿਛਲੇ ਕਰਮਾਂ ਦਾ ਫਲ ਹੈ। ਸੌ ਵੇ ਜੀਆ ਆਪਣਾ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਇਸ ਕਰਕੇ ਪਿਛਲੀ ਟੇਪ ਚਲੀ ਆ ਰਹੀ ਹੈ। ਕਦੀ ਵੀ ਪਿਛਲੀ ਜ਼ਿੰਦਗੀ ਵਿੱਚ ਵੀ ਚੰਗਾ ਕੰਮ ਕੀਤਾ ਬੁਰਾ ਕੰਮ ਕੀਤਾ ਪਰ ਨਾਮ ਨਹੀਂ ਜਪਿਆ ਜਿਹੜਾ ਅਸਲ ਕੰਮ ਸੀ ਕਰਨਾ। ਇਹ ਬੁਰਾ ਪਾਲਾ ਦੋਏ ਲੇਖ ਪਏ, ਬੁਰਾ ਪਾਲਾ ਦੋਏ ਲੇਖ ਪਏ। ਐਦਾਂ ਕਦੀ ਨਹੀਂ ਤੂੰ ਸੰਗਤ ਚ ਬੈਠ ਕੇ ਨਾਮ ਨਹੀਂ ਜਪਿਆ, ਕਦੀ ਤੂੰ ਇਸ ਤਰ੍ਹਾਂ ਨਾਮ ਜਪਣ ਵਾਲਾ ਲੇਖ ਨਹੀਂ ਉਲੀਕਿਆ। ਤੂੰ ਨੇਕ ਕੰਮ ਵੀ ਕੀਤੇ ਬੁਰੇ ਕੰਮ ਵੀ ਕੀਤੇ ਪਰ ਇਹ ਕਿਸੇ ਲੇਖੇ ਚ ਨਹੀਂ ਹੈ, ਤੂੰ ਉਹਨੂੰ ਭੁਗਤਣ ਫੇਰ ਆ ਗਿਆ। ਜੇ ਕਿਤੇ ਤੂੰ ਕੰਮਾਂ ਜੇ ਤੂੰ ਨਾਮ ਜਪ ਜਾਂਦਾ ਨਾ, ਆ ਅਗਲੀ ਤੋਂ ਕਾਉਣੀ ਸੀ ਪਰ ਤੂੰ ਨਾਮ ਜਪਿਆ ਨਹੀਂ ਤੇ ਹਾਰ ਕੇ ਗਿਆ। ਤੂੰ ਪਿਛਲਾ ਜਨਮ ਵੀ ਤੇ ਹੁਣ ਵੀ ਹਾਰ ਕੇ ਜਾਏਗਾ। ਕਰਨੀ ਲਾਏ ਤੂੰ ਚੱਲੀ ਹੈ, ਪਰ ਉਹਦੇ ਗੁਣ ਵਾਲਾ ਤੂੰ ਕੋਈ ਕੰਮ ਕੀਤਾ ਨੀ, ਇਸ ਕਰਕੇ ਹਾਰ ਕੇ ਗਿਆ। ਕੌ ਗੁਣ ਨਾਹੀ ਅੰਤ ਹਰੇ, ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜੋ ਕਿਰਤ ਚਲਾਏ ਤੂੰ ਚੱਲੀ ਹੈ, ਹੌਕਾ ਨਿਕਲਿਆ ਫਿਰ ਮਨ ਚੋਂ। ਉਹ ਹੌਕਾ ਕੀ ਨਿਕਲਿਆ? ਚਿਤ ਚੇਤ ਬਾਵਰਿਆ। सारा दिन जेड़ा सी ओ भी साड़ सिटिया ओ भी तेरे लिए वड्डा जाल बन गया। जेड़ी रात सी ओ छोटी जाली बन गई। घड़ी घड़ी तेरी फाही बन गई। फाही हुंदी है निकी निकी बालां दी बनाई जिहदे नाल घुग्गियां वगैरा फड़ी दियां ओ फाही हुंदी है। उहदे तों वड्डी जाली हुंदी है ओ रात है ते जाल सारा दिन एडा वड्डा ओ तू जाल बना लिया अपने लिए क्योंकि तू नाम जपण वाला काम नहीं कीता ते फसण वाले काम कीते है। जाली रैन जाल दिन सारी रैन नहीं है जाली मैंने छोटी जाली रैन जाल दिन फाही तेरी घड़ी फाही तेरी रस 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 योग चुगे नित पास रस रस चुगे नित पास छूट समूरे कवन दुनी रात ग्वाली दिन ग्वालिया होका फिर मन चू निकलिया चित तू अपना जेड़ा जिसम सी ना लोहार दी दुकान बना ली काया आरण ओदे विच लोहे नू तौन दी बजाए तू अपना मन फूक सिटिया जेड़ा मन सी ना ओ पंज अग काहदी वाली तू काम क्रोध लोह मोह हंकार दियां पंज अगां अंदर वालियां इत्थे भी सबर नहीं कीता होर अग भड़काउण लई कोयले पाप पड़े ते सुपर होर पाप दे कम कीते अंदर होर अगां भड़कियां ते ओ काया आरण मन विच लोहा काया मन विच लोहा पंज अगने तित लागे रही लाग रही एक कोयले पाप पड़े इस ऊपर कोयले पाप पड़े इस ऊपर जेड़ा बंदे कोलों कोई पाप हो जाए ना ओदे मन नूं कदी चिंता नहीं छड़ दे ओ सदा चिंता च रहेगा जेदे कोलों कोई पाप हो गया ओ मन ओदा ऐ फड़िया जांदा चिंता दे नाल जिद्दां लोहार सन्नी फड़दा जमूर पलास जिद्दां पलास पाउंदा है किसे चीज नूं एदां जिहड़ी चिंता है उस पापी बंदे दे मन नूं जमूर वांगू चिमड़ी हुंदी ओ महाराज कहिंदे कोयले पाप पड़े तिस तू उस अग बलदी दे विच अपना मन साड़न दे मन जलिया ते फिर की हो गया उहनू फिर लोहार पलास ना सन्नी ना फड़दा गर्म लोहे नू तू चिंता दी सन्नी बना ली पलास बना ली मन जलिया सन्नी चित भई मन जलिया सन्नी चित भई चित चेत सकी आया गुरु नानक किते नहीं गया बैठा है अब बोल रहा गल्ला कर रहा पई भी जे तू मनूर भी हो गया है ना ऐदा मन तेरा सड़ गया है ते अखीरली तुका ला दे पया मनूर कंचन फिर
Hey,
ਭਾਈ ਫਤਿਹ ਪੈ ਮਨ ਜੀ ਬੋਲੋ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਰੀ
ਪਾਵੇ ਸੁਖ ਗਨੇਰੇ
ਓਏ ਨ ਜਾਣੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੀ ਦਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਇੱਕ ਓ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਹੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਏਕ ਬਹਾਦਰ ਸਿਮਰੀਐ ਤਾਰ ਨਾਉ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫੁਰਮਾਇਆ ਕਿਉਂ ਵੇ ਤੂੰ ਬੋਲੋ ਹਟੀਐ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਗ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਸਾਲ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋ ਪਰਮ ਕੈ ਪੂਰੇ ਸੁਤ ਧਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਹਾ ਗੁਰ ਸੰਗ ਤੇ ਤੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤੇ ਕੀ ਗੁਰ ਰਾਮਦਾਸ ਰਾਖੋ ਸਰਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖੇਤੀ ਪਿਰਹੜੀ ਕਿਉਂ ਗੁਰਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ ਸੂਹੀ ਮਹੱਲਾ ਪੰਜਵਾਂ ਜਾਂ ਕੇ ਦਰਸੇ ਪਾਪ ਕੋਟ ਉਤਾਰੇ ਭੇਟਤ ਸੰਗੇ ਇਹੋ ਭਾਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਤਾਰੇ ਰਹਾਉ ਜਾਂ ਕੈ ਦਰਸੇ ਪਾਪ ਕੋਟ ਉਤਾਰੇ ਭੇਟਤ ਸੰਗੇ ਇਹ ਭਾਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰਕ ਇਸ ਮਨੇ ਸਧਾਰੇ ਜਾਂ ਕਹਿ ਸਿਮਰਣੇ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪੇ ਸਵਾਰੇ ਸਰਣੇ ਨਾਨਕ ਤਿੰਨ ਸਾਧ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭੇ ਆਪੇ ਸਵਾਰੇ ਸਰਣੇ ਨਾਨਕ ਤਿੰਨ ਸਾਧ ਬਲਿਹਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਦੀ ਅਖੀਰਲੀ ਲਾਈਨ ਪੌੜੀ ਦਾ ਰਹਾਉ ਹੁੰਦੀ ਹੈ। ਸਲੋਕ ਪਹਿਲਾਂ ਲਾ ਚੁੱਕੇ ਹਾਂ ਅਸੀਂ ਪਿਛਲੀ ਬੈਠਕ। ਸਲੋਕ ਇੰਡੀਪੈਂਡੈਂਟ ਹੁੰਦੇ ਆ, ਉਹਨਾਂ ਦਾ ਕੋਈ ਰਹਾਉ ਨਹੀਂ ਹੁੰਦਾ। ਇੱਕ ਸਲੋਕ ਦਾ ਭਾਵ ਅਰਥ ਉਹਦੇ ਆਪਣੇ ਚ ਹੀ ਲਪੇਟਿਆ ਹੁੰਦਾ। ਸ਼ਬਦ ਦਾ ਭਾਵ ਅਰਥ ਸਾਰਾ ਰਹਾਉ ਦੇ ਦੁਆਲੇ ਘੁੰਮੂ। ਜਿਹੜੀ ਪੌੜੀ ਹੈ ਇਹਦੀ ਅਖੀਰਲੀ ਛੋਟੀ ਜਿਹੀ ਜਿਹੜੀ ਲਾਈਨ ਹੁੰਦੀ ਹੈ, ਸਾਰੀ ਪੌੜੀ ਉਹਦੇ ਦੁਆਲੇ ਪਾਉਂਦੀ ਹੈ। ਸੋ ਪੌੜੀ ਦੀ ਅਖੀਰਲੀ ਲਾਈਨ ਆਈ, ਕਰ ਆਸਣੇ ਡਿੱਠੋ ਚਾਓ। ਇਹ ਦੋ ਵਾਰੀ ਕਿਉਂ ਆ ਗਿਆ? ਪੌੜੀ ਚ ਦੋ ਵਾਰੀ ਆਇਆ, ਦੂਸਰੀ ਲਾਈਨ ਚ ਵੀ ਆਇਆ। ਦੋ ਹੀ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਅਖੀਰ ਤੇ ਫੇਰ ਆ ਗਿਆ ਕਰ ਆਸਣ ਡਿੱਠੋ ਚਾਓ। ਉਹਨੇ ਆਪਣਾ ਆਪੇ ਹੀ ਬਣਾਇਆ, ਉਹ ਸਹਿਬ ਹੰਗ ਹੈ, ਉਹਦਾ ਕਿਸੇ ਨੇ ਡਿਜ਼ਾਇਨ ਨਹੀਂ ਕੀਤਾ, ਉਹ ਸੈਲਫ ਡਿਜ਼ਾਇਨ ਹੀ। ਕੋਈ ਚੀਜ਼ ਬਣਾਉਣੀ ਹੋਵੇ ਤੇ ਉਹਦੇ ਲਈ ਪਹਿਲਾਂ ਡਿਜ਼ਾਇਨ ਬਣਾਈਦਾ, ਪਰ ਰੱਬ ਜਿਹੜਾ ਹੈ ਉਹ ਸਹਿਬ ਹੰਗ ਹੈ, ਆਪਣੇ ਆਪ ਹੀ ਬਣਿਆ, ਕਿਸੇ ਨੇ ਨਹੀਂ ਉਹਨੂੰ ਬਣਾਇਆ। ਲੇਕਿਨ ਇੱਕ ਹੈਰਾਨਗੀ ਦੀ ਗੱਲ ਹੈ, ਉਹਨੇ ਇੱਕ ਰਚਨਾ ਕੀਤੀ ਹੈ। ਉਹ ਰਚਨਾ ਕੀ ਹੈ? ਉਹ ਸਾਜਿਆ ਨਹੀਂ, ਆਪਣੇ ਆਪ ਹੀ ਨੇ ਆਪ ਸਾਜਿਓ। ਉਹਦੀ ਨਾਮ ਦੀ ਰਚਨਾ ਕੀਤੀ, ਉਹਦੇ ਲਈ ਰਚਨਾ ਲਫ਼ਜ਼ ਲਿਖਿਆ। ਆਪੀ ਨੇ ਆਪ ਸਾਜਿਓ, ਕਰਕੇ ਮੰਨਣਾ ਪਏਗਾ ਭਾਈ ਨਾਮ ਕੋਈ ਹੋਰ ਚੀਜ਼ ਹੈ, ਰੱਬ ਕੋਈ ਹੋਰ ਚੀਜ਼। ਰੱਬ ਬਹੁਤ ਵੱਡੀ ਚੀਜ਼ ਹੈ, ਉਹਦਾ ਅੰਤ ਹੀ ਨਹੀਂ ਕਿਸੇ ਨਾਲ ਲਿਖਿਆ, ਪਰ ਨਾਮ ਲਈ ਲਿਖਿਆ ਮਹਾਰਾਜ ਨੇ ਇਸੇ ਵਾਰ ਚ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਨਾਮ ਕੀ ਹੈ? ਰੱਬ ਦੀ ਤਾਂ ਡੈਫੀਨੇਸ਼ਨ ਹੀ ਪਹਿਲਾਂ ਦੇਤੀ ਇਸ। ਰੱਬ ਨੂੰ ਜੇ ਲਫ਼ਜ਼ਾਂ ਚ ਲਿਖਣਾ ਹੋਏ ਰੱਬ ਕੀ ਚੀਜ਼ ਹੈ, ਤੇ ਉਹ ਅੱਖਰਾਂ ਚ ਮਹਾਰਾਜ ਨੇ ਲਿਖ ਦਿੱਤਾ ਪਹਿਲਾਂ। ਉਹ ਇੱਕ ਹੈ, ਵਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਇੱਕ ਹੀ ਇੱਕ ਆਪ ਹੀ ਆਪ ਹੈ। ਫਿਰ ਅੱਗੇ ਲਫ਼ਜ਼ ਬਣਾ ਕੇ ਇੱਕ ਉਹਦਾ ਮੂੰਹ ਖੁੱਲਾ ਕਰ ਦਿੱਤਾ, ਉਹ ਹੈ ਉਹ ਇੱਕ ਉਹ ਉਹ ਧੁਨ ਰੂਪ ਹੈ, ਉਹ ਆਪ ਸੀ। ਉਹਨੇ ਧੁਨ ਚੱਕੀ, ਕੀਤਾ ਕਵਾਓ, ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਨੇ ਜਦੋਂ ਰਚਨਾ ਬਣਾਉਣੀ ਚਾਹੀ ਜਾਂ ਦੁਨੀਆਂ ਬਣਾਉਣੀ ਚਾਹੀ, ਉਹਨੇ ਸਿਰਫ ਸਾਊਂਡ ਕੱਢੀ ਹੈ। ਫਿਜ਼ਿਕਸ ਵੀ ਮੰਨਦੀ ਹੈ ਵੀ ਸਾਰੀ ਚੀਜ਼ ਦੁਨੀਆਂ ਸਾਰੀ ਸਾਊਂਡ ਤੋਂ ਪੈਦਾ ਹੋਈ। ਸਾਡੀ ਬਾਣੀ ਵੀ ਮੰਨਦੀ ਵੀ ਸਭ ਚੀਜ਼ ਧੁਨ ਤੋਂ ਪੈਦਾ ਹੋਈ ਹੈ। ਧੁਨ ਨੂੰ ਜੇ ਕੋਈ ਚੀਜ਼ ਦਾ ਲਫ਼ਜ਼ ਦਿੱਤਾ ਤਾਂ ਉਹਨੂੰ ਸ਼ਬਦ ਦਿੱਤਾ ਹੈ, ਕਿਉਂਕਿ ਜਦ ਵੀ ਕੋਈ ਸ਼ਬਦ ਬੋਲਾਂਗੇ ਉਹਦੀ ਧੁਨ ਕੋਈ ਉੱਠੇ। ਇਸ ਕਰਕੇ ਪਹਿਲਾਂ ਉਹ ਆਪ ਇੱਕ ਸੀ, ਉਹਨੇ ਧੁਨ ਚੱਕੀ ਤੇ ਸਭ ਕੁਛ ਬਣ ਗਿਆ। ਫਿਰ ਉਹ ਹੈ ਕੀ ਆ? ਉਹਦਾ ਨਾਮ ਹੀ ਸੱਤ ਹੈ ਦੁਨੀਆਂ ਚ। ਸੱਤੇ ਨਾਮ ਅਸੀਂ ਸਤਨਾਮ ਕਹਿ ਦਿੰਦੇ, ਗਲਤ ਹੈ। ਜਿੱਥੇ ਸੱਤ ਲਿਖਣਾ ਉੱਥੇ ਅਲਹਿਦਾ ਲਿਖਿਆ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ ਤੇ ਸੱਸਾ ਤੱਤਾ। ਇੱਥੇ ਸੱਤੇ ਨਾਮ ਪੜ੍ਹਨਾ ਹੈ ਜਿੱਦਾਂ ਲਿਖਿਆ ਹੈ, ਉਹਦਾ ਨਾਮ ਹੀ ਸੱਤ ਹੈ, ਉਹੀ ਕਰਨ ਵਾਲਾ ਕਰਤਾ ਪੁਰਖ ਹੈ। ਇਸ ਤਰ੍ਹਾਂ ਅੱਖਰਾਂ 'ਚ ਜੇ ਰੱਬ ਨੂੰ ਥੋੜੇ ਜਿਹੇ ਗੁਣਾਂ ਦੇ ਕਰੈਕਟਰਿਸਟਿਕਸ ਬਿਆਨ ਕਰਨੇ ਹੈ ਰੱਬ ਦੇ, ਵੀ ਰੱਬ ਦੇ ਇੰਨੇ ਗੁਣ ਆ ਉਹ ਤਾਂ ਕਹਿ ਨਹੀਂ ਜਾ ਸਕਦੇ, ਉਹਦੇ ਥੋੜੇ ਜਿਹੇ ਗੁਣ ਇਸ ਵਾਰ ਸ਼ੁਰੂ ਕਰਨ ਤੋਂ ਉੱਤੇ ਪਹਿਲਾਂ ਲਿਖੇ ਹੈ। ਉਹ ਗੁਣ ਹੈ ਜਿਨ੍ਹਾਂ ਨੂੰ ਇਹ ਮੂਲ ਮੰਤਰ ਬਣਾਈ ਫਿਰਦੇ ਆ। ਅਸੀਂ ਪਿੱਛੇ ਟੇਪਾਂ ਦੇ ਵਿੱਚ ਉਹ ਸਾਰਾ ਖੰਡਨ ਕਰ ਚੁੱਕੇ ਹਾਂ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਸਿਰਫ ਗੁਰਮੰਤਰ ਪ੍ਰਵਾਨ ਹੈ, ਉਹੀ ਸਾਰੀ ਚੀਜ਼ ਹੈ, ਇਹ ਰੱਬ ਦਾ ਸਰੂਪ ਹੈ, ਇਹ ਕੋਈ ਮੂਲ ਮੰਤਰ ਕਿਤੇ ਨਹੀਂ ਲਿਖਿਆ। ਸੋ ਉਹਦੇ ਗੁਣ ਕੀ ਆ, ਲਫ਼ਜ਼ਾਂ 'ਚ ਕਿੱਦਾਂ ਆਇਆ? ਉਹ ਸੱਤੇ ਨਾਮ ਹੈ, ਉਹ ਕਰਨ ਵਾਲਾ ਸਭ ਕੁਛ ਹੈ, ਪੁਰਖ ਹੈ, ਉਹ ਨਿਰਭਉ ਹੈ, ਉਹ ਭਾਉਂਦਾ ਨਹੀਂ ਹੈ। ਬਾਕੀ ਸਾਰੀ ਚੀਜ਼ ਦੁਨੀਆ ਸਾਰੀ ਚੀਜ਼ ਉਹਦੀ ਬਣਾਈ ਕੁਦਰਤ ਸਾਰੀ ਮਾਇਆ ਚ ਭਾਉਂਦੀ ਹੈ, ਉਹ ਨਹੀਂ ਭਾਉਂਦਾ। ਨਿਰਭਉ ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਨਿਰਵੈਰ ਅਕਾਲ ਮੂਰਤ ਹੈ। ਉਹਨੂੰ ਕਾਲ ਨਹੀਂ ਖਾ ਸਕਦਾ। ਉਹਦੀ ਮੂਰਤ ਹੈ ਹਿੰਦੂਆਂ ਦੀ ਮੂਰਤ ਜਾਂ ਬਾਕੀ ਸਾਰੀ ਮੰਦਰਾਂ ਚ ਮੂਰਤ ਬਣਾਉਂਦੇ ਸੀ, ਪਰ ਸਾਡੇ ਅਕਾਲ ਪੁਰਖ ਦੀ ਮੂਰਤ ਕੀ ਹੈ? ਉਹ ਤੇ ਟੁੱਟ ਭੱਜ ਜਾਊਗੀ। ਸਾਡੀ ਜਿਹੜੀ ਮੂਰਤ ਹੈ ਰੱਬ, ਉਹ ਅਕਾਲ ਹੈ। ਉਹਨੇ ਉਹਦੀ ਮੂਰਤ ਭੱਜਦੀ ਨਹੀਂ, ਨਾ ਟੁੱਟਦੀ, ਨਾ ਜਾਇਆ ਹੁੰਦੀ। ਅਕਾਲ ਮੂਰਤ, ਉਹਨੂੰ ਕਾਲ ਨਹੀਂ ਖਾ ਸਕਦਾ। ਅਜੂਨੀ ਜੂਨਾਂ ਚ ਨਹੀਂ ਪੈਂਦਾ, ਸਹਿਬ ਹੰਗ ਹੈ। ਉਹਨੇ ਆਪਣਾ ਆਪ ਹੀ ਬਣਾਇਆ, ਇਸੇ ਕਰਕੇ ਪੌੜੀ ਚ ਲਿਖਿਆ ਸਭ ਤੋਂ ਆਲਾ ਚੀਜ਼ ਜਿਹੜੀ ਬਣਾਈ ਉਹ ਹੈ ਨਾਮ ਦੀ ਰਚਨਾ ਕੀਤੀ। ਸਹਿਬ ਹੰਗ ਹੈ, ਆਪਣੇ ਆਪ ਹੀ ਬਣਿਆ, ਪਰ ਐਡੀ ਵੱਡੀ ਚੀਜ਼ ਕਿੱਦਾਂ ਮਿਲੇ? ਉਹ ਗੁਰਪ੍ਰਸਾਦ ਤੋਂ ਬਗੈਰ ਨਹੀਂ ਮਿਲ ਸਕਦੀ। ਅਕਾਲ ਪੁਰਖ ਗੁਰਪ੍ਰਸਾਦੇ ਮਿਲੇਗਾ, ਇਸੇ ਕਰਕੇ ਅਖੀਰ ਤੇ ਲਾਤਾ ਗੁਰਪ੍ਰਸਾਦ। ਉੱਥੋਂ ਬਾਅਦ ਵਾਰ ਸ਼ੁਰੂ ਹੁੰਦੀ ਹੈ। ਸ਼ਲੋਕ ਅਸੀਂ ਕੱਲ ਲੈ ਚੁੱਕੇ ਹਾਂ, ਉਹਨਾਂ ਦੇ ਭਾਵ ਇੰਡੀਪੈਂਡੈਂਟ ਹੁੰਦੇ ਆ, ਉਹਨਾਂ ਚ ਕੋਈ ਰਹਾਓ ਨਹੀਂ। ਅੱਜ ਪੌੜੀ ਲੈਣੀ ਹੈ, ਇਹਦਾ ਅਖੀਰਲੀ ਲਾਈਨ ਜਿਹੜੀ ਹੁੰਦੀ ਹੈ ਉਹ ਰਹਾਓ ਦਾ ਕੰਮ ਕਰਦੀ ਹੈ। ਰਹਾਓ ਕੀ ਹੈ? ਸਾਰੇ ਸ਼ਬਦਾਂ ਚ ਜਿਹੜਾ ਰਹਾਓ ਹੈ ਉਹ ਸੈਂਟਰਲ ਆਈਡੀਆ ਹੈ ਸਾਰੇ ਸ਼ਬਦ ਦਾ। ਸਾਰਾ ਸ਼ਬਦ ਉਸ ਦੇ ਦੁਆਲੇ ਪਾਵੇਗਾ। ਰਹਾਓ ਆਇਆ ਕਿੱਥੋਂ? ਬਾਣੀ ਚੋਂ ਆਇਆ। ਮਨ ਤਰਾਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਭੀਤਰ ਸੋ ਸੌ ਤੋਲੀ, ਇਨ ਵਿਧ ਚਿੱਤ ਰਹਾਵਾਂ। ਮੈਂ ਇਸ ਤਰ੍ਹਾਂ ਆਪਣਾ ਚਿੱਤ ਖੜਾ ਕਰਦਾ। ਇਸ ਕਰਕੇ ਸਾਰਾ ਸ਼ਬਦ ਲਿਖ ਕੇ ਵਿੱਚ ਰਹਾਓ ਦਾ ਲਫ਼ਜ਼, ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਤੇ ਜਿਹੜਾ ਰਹਾਓ ਹੈ ਉਹਨੂੰ ਔਂਕੜ ਦੇ ਦਿੱਤਾ ਥੱਲੇ। ਹਰ ਥਾਂ ਔਂਕੜ ਹੋਏਗਾ ਉਹਨੂੰ। ਉਹ ਜੋ ਰਹਾਓ ਹੈ ਉਹਦਾ ਮਤਲਬ ਹੈ ਭਾਈ ਜਰਾ ਕੁ ਆਪਣਾ ਚੇਤੇ ਇੱਥੇ ਟਿਕਾ ਲੈ। ਜਿਹੜੀ ਆਹ ਲਾਈਨ ਮੈਂ ਰਹਾਓ ਤੂੰ ਪਹਿਲਾਂ ਜਿਹੜੀਆਂ ਲਾਈਨਾਂ ਹੈ ਇਹਦੇ ਤੇ ਆਪਣੇ ਚਿੱਤ ਟਿਕਾ ਲੈ, ਜਰਾ ਖੜਾ ਹੋ ਜਾ। ਇਹਨੂੰ ਜੇ ਸਿੱਧੇ ਦੇ ਲਫ਼ਜ਼ਾਂ ਚ ਲੇਮੈਨ ਲੈਂਗੁਏਜ ਦੱਸਣਾ ਹੋਏ ਉਹ ਹੈ ਸਪੀਡ ਬ੍ਰੇਕਰ। ਜਿੱਦਾਂ ਕਾਰ ਤੁਰੀ ਜਾ ਰਹੀ ਸੜਕ ਦੇ ਉੱਤੇ ਤੇ ਉਹਨਾਂ ਨੇ ਇੱਕ ਹੰਪ ਲਾਇਆ ਹੁੰਦਾ ਵੀ ਲੈ ਇੱਥੇ ਜ਼ਰਾ ਖੌਲੀ ਆਪੇ ਕਰੇਗਾ, ਏਦਾਂ ਤੂੰ ਖੰਡ ਪਾਠ ਇੰਨੀ ਸਪੀਡ ਨਾਲ ਪੱਤਰਿਆਂ ਨਾਲ ਪੜ੍ਹੀ ਜਾਂਦਾ, ਜ਼ਰਾ ਰਹਾਓ ਲਿਖਿਆ ਇੱਥੇ ਜ਼ਰਾ ਖੜਾ ਹੋ ਜਾ। ਕਿਉਂਕਿ ਰਹਾਓ ਦੀ ਤੁੱਕ ਹੀ ਪਿਵਟ ਆਫ ਦੀ ਗੇਮ ਹੈ, ਰਹਾਓ ਦੀ ਤੁੱਕ ਦੇ ਦੁਆਲੇ ਸਾਰਾ ਸ਼ਬਦ ਪਾਉਣਾ। ਇਸ ਕਰਕੇ ਜਿਹੜਾ ਰਹਾਓ ਹੈ ਉਹ ਸਪੀਡ ਬ੍ਰੇਕਰ ਹੈ, ਉਹ ਸੈਂਟਰਲ ਆਈਡੀਆ ਹੈ, ਉਹਦੇ ਦੁਆਲੇ ਸਾਰਾ ਉਹੀ ਸਾਰੀ ਪਿਵਟ ਆਫ ਦੀ ਗੇਮ ਹੈ, ਉਹੀ ਜਿਸਟ ਹੈ। ਇਸ ਤਰ੍ਹਾਂ ਪੌੜੀ ਦੇ ਵਿੱਚ ਅਖੀਰਲੀ ਲਾਈਨ ਜਿਸਟ ਹੁੰਦੀ ਹੈ, ਤੇ ਅੱਜ ਅਸੀਂ ਇਸ ਦਾ ਨਖੇਰਨਾ ਹੈ ਵੀ ਮਹਾਰਾਜ ਨਾ ਉਹ ਜਿੰਦ ਵੀ ਆਪੇ ਲੈ ਲੈਣਾ, ਬਾਕੀ ਪੌੜੀ ਸੌਖੀ ਆ, ਸਮਝ ਆ ਜੂਗੀ। ਇੱਕ ਜਿਹੜੀ ਚੀਜ਼ ਹੈ ਇਹਦੇ ਚ ਉਹ ਲਿਖਦੇ ਜੀ ਉਹਨੇ ਬਣਾਇਆ ਸਭ ਕੁਛ ਤੇ ਫਿਰ ਉਹ ਆਸਣ ਤੇ ਬੈਠ ਕੇ ਤੇ ਸਾਰਿਆਂ ਨੂੰ ਦੇਖ ਕੇ ਤੇ ਚਾਅ ਚ ਖੁਸ਼ ਹੁੰਦਾ। ਉਹ ਇੱਕ ਥਾਂ ਥੋੜਾ ਬੈਠਾ, ਉਹ ਤੇ ਸਾਰਿਆਂ ਚ ਰਵੇ ਆ। ਇਹ ਜਿਹੜਾ ਕਰ ਆਸਣੇ ਡਿੱਠੋ ਚਾਓ, ਫਿਰ ਉਹ ਬਣਾ ਬਣਾ ਕੇ ਤੇ ਚੀਜ਼ਾਂ ਆਪਣੀਆਂ ਦੇਖਦਾ ਤੇ ਉਹ ਬੜੇ ਚਾਅ ਚ ਆਇਆ ਸਾਰਾ। ਉਹ ਚਲੋ ਮੰਨ ਲਿਆ ਉਹ ਚਾਅ ਚ ਹੈ, ਉਹਨੇ ਬਣਾਈਆਂ ਠੀਕ ਹੈ, ਪਰ ਇਹ ਦੋ ਵਾਰੀ ਆ ਗਿਆ ਔਰ ਐਡੀ ਵੱਡੀ ਅਖੀਰਲੀ ਛੋਟੀ ਜਿਹੀ ਲਾਈਨ ਚ ਵੀ ਆ ਗਿਆ ਵੀ ਕਰ ਆਸਣੇ ਡਿੱਠੋ ਚਾਓ, ਇਹ ਕੀ ਗੱਲ ਹੈ? ਇਹੋ ਹੀ ਅੱਜ ਅਸੀਂ ਇਸ ਪੌੜੀ ਦਾ ਨਖੇਰਨਾ ਭਾਈ। ਜਿਹੜਾ ਆਸਣ ਲਫ਼ਜ਼ ਹੈ ਇਹ ਮਹਾਰਾਜ ਦਾ ਐਸਾ ਅਜੀਬ ਸ਼ਬਦ ਸਾਰੇ ਸ਼ਬਦਾਂ ਚ ਆਊਗਾ। ਇਹ ਜਿਹੜਾ ਆਸਣ ਦਾ ਮਤਲਬ ਹੈ ਮਨ ਦਾ ਆਸਣ ਲਾਉਣ। ਜਦੋਂ ਇਹ ਮਨ ਟਿਕ ਜਾਂਦਾ ਹੈ, ਆਸਣ ਇਹਦਾ ਲੱਗ ਜਾਂਦਾ ਹੈ, ਅੰਦਰ ਇਹ ਹਿੱਲਦਾ ਨਹੀਂ ਹੈ, ਉਦੋਂ ਇਹ ਫਿਰ ਚਾਓ ਚ ਆਉਂਦਾ। ਰੱਬ ਦੀ ਜਿਹੜੀ ਸਾਰੀ ਚੀਜ਼ ਆ ਬਣਾਈ ਆ, ਦੋ ਹੀ ਕੁਦਰਤ ਸਾਜੀ ਹੈ। ਬਾਕੀ ਜੇ ਰੱਬ ਨੂੰ ਦੇਖਣਾ ਹੈ ਉਹ ਕੀ ਚੀਜ਼ ਹੈ, ਤੇ ਤੈਨੂੰ ਮਨ ਦਾ ਆਪਣੇ ਦਾ ਆਸਣ ਲਾਉਣਾ ਪੈਣਾ। ਇਸੇ ਕਰਕੇ ਸਲੋਕ ਦੇਤੇ, ਪਹਿਲਾ ਸਲੋਕ ਦੇਤਾ ਵੀ ਨਾਮ ਨੂੰ ਉੱਚੀ ਉੱਚੀ ਬੋਲੀ ਦੁਹਾਈ ਵਾਂਗੂ। ਦੂਸਰਾ ਸਲੋਕ ਦੇਤਾ ਵੀ ਜੇ ਤੂੰ ਏਦਾਂ ਜਪ ਗਿਆ, ਮਿਹਨਤ ਕਰ ਗਿਆ, ਹਾਰਡ ਲੇਬਰ ਇਹਦੇ ਉੱਤੇ ਸਭ ਦੀ ਕਮਾਈ ਕਰ ਗਿਆ, ਤੇਰੇ ਅੰਦਰ ਚਾਨਣਾ ਹੋਜੂ। ਤੀਸਰਾ ਸਲੋਕ ਦਿੱਤਾ, ਜੇ ਤੂੰ ਹਰ ਹਰ ਜਪਣ ਜਪੂ ਦਿਨ ਰਾਤੀ, ਜਪੇ ਹਰ 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 ਉਰ ਧਾਰੀ, ਜੇ ਤੂੰ ਰਾਤ ਦਿਨ ਜਪਦਾ ਰਿਹਾ, ਇਹ ਤੇਰੇ ਅੰਦਰ ਕਿਸੇ ਦਿਨ ਉੱਤਰ ਜਾਣਾ, ਕਿਉਂਕਿ ਜ਼ਬਾਨ ਤੇ ਕੋਈ ਚੀਜ਼ ਰੱਖੀਏ ਉਹ ਅੰਦਰ ਚਲੀ ਜਾਂਦੀ ਹੈ। ਇਹ ਰਸਨਾ ਦੀ ਖੂਬੀ ਹੈ। ਅਸੀਂ ਛੋਟੇ ਹੁੰਦੇ ਬਾਤ ਪਾਉਂਦੇ ਹੁੰਦੇ ਸੀ, ਪੰਜਾਂ ਜਵਾਨਾਂ ਨਾਲ ਪੰਨ ਚੁੱਕੀ ਜਾ ਸੁੱਟੀ ਦਰਬਾਰ, ਹਨੂੰਮਾਨ ਨੇ ਧੱਕਾ ਮਾਰਿਆ, ਲੰਘ ਗਈ ਸਮੁੰਦਰੋਂ ਪਾ। ਉਹ ਜੀਵ ਧੱਕਾ ਮਾਰਨ ਦਾ ਕੰਮ ਕਰਦੀ ਹਨੂੰਮਾਨ ਦਾ, ਕੋਈ ਚੀਜ਼ ਬੁਰਕੀ ਜੀਭ ਤੇ ਰੱਖੋ, ਉਹ ਪੰਡ ਚੱਕੀ ਨਾ ਪੰਜਾਂ ਉਂਗਲਾਂ ਨਾ, ਉਹ ਜਾ ਕੇ ਬੁਰਕੀ ਜੀਭ ਤੇ ਰੱਖੀ, ਅੱਗੋਂ ਹਨੂੰਮਾਨ ਨੇ ਧੱਕਾ ਮਾਰਿਆ, ਲੰਘ ਗਈ ਸਮੁੰਦਰੋਂ ਪਾਰ ਅੰਦਰ ਚਲੀ ਗਈ। ਏਦਾਂ ਨਾਮ ਜਪਦੇ 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 ਜਪਦੇ, ਇਹ ਰਸਨਾ ਦੀ ਐਸੀ ਖੂਬੀ ਹੈ। ਇਹ ਹਰ ਹਰ ਜਪਨ ਜਪੂ ਦਿਨ ਰਾਤੀ, ਜਪ ਹਰ 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 ਉਰ ਧਾਰੀ, ਕਿਸੇ ਵੇਲੇ ਆਪਣੇ ਜ਼ੋਰ ਨਾਲ ਨਹੀਂ ਗੁਰਪ੍ਰਸਾਦ ਨਾਲ ਇਹ ਅੰਦਰ ਫਿਰਨਾ ਸ਼ੁਰੂ ਹੋ ਜਾਂਦਾ ਹੈ। ਸੋ ਜਿਸ ਵੇਲੇ ਨਾਮ ਅੰਦਰ ਚਲੇ ਗਿਆ, ਉਹ ਅੰਦਰ ਜਾਏਗਾ ਹੀ ਤਦੋਂ ਜਦੋਂ ਮਨ ਅੰਦਰ ਟਿਕ ਜਾਊਗਾ। ਇਸ ਕਰਕੇ ਪੌੜੀ ਦੀ ਅਖੀਰਲੀ ਲਾਈਨ ਲਾਈ ਕਿ ਇੰਨੀਆਂ ਅਵਸਥਾ ਲੰਘ ਕੇ ਫਿਰ ਜਿਹੜੀ ਹੈ, ਕਰ ਆਸਣੇ ਡਿੱਠੋ ਚਿੱਕਰ ਮਨ ਨੂੰ ਏਦਾਂ ਬਿਠਾਲਣਾ ਨਹੀਂ ਸਿੱਖਦੇ, ਰੱਬ ਦੇ ਦਰਸ਼ਨ ਨਹੀਂ ਹੋ ਸਕਦੇ। ਆਸਣ ਇਹ ਕਿਹੜੀ ਅਵਸਥਾ ਚ ਜਾ ਕੇ ਲੱਗਦਾ ਹੈ? ਆਓ ਪਹਿਲਾ ਸ਼ਬਦ ਅਸੀਂ ਲਈਏ, ਸਹਿਜ ਆਸਣ ਜਦੋਂ ਆਸਣ ਲੱਗ ਜਾਂਦਾ, ਨਿਸ਼ਾਨੀਆਂ ਕੀ ਹੈ? ਅੰਦਰ ਜੋਤ ਵੀ ਪ੍ਰਗਟ ਹੋ ਗਈ। ਅਨਹਦ ਸ਼ਬਦ ਜਿਹੜਾ ਏਡਾ ਉੱਚਾ ਹੈ, ਉਹ ਵੀ ਸੁਣ ਲਾ ਪਿਆ, ਸਹਿਜ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਵੀ ਅਸੀਂ ਘਰ ਬੈਠ ਕੇ ਆਰਾਮ ਦੇ ਨਾਲ ਵਾਰ ਦਾ ਪੜ੍ਹ ਕੇ ਤੇ ਉਹਦੇ ਭਾਵਾਂ ਦੇ ਦੇਸ਼ ਦੇ ਅਰਥ ਚ ਖੇਲ ਸਕੀਏ ਰੋਜ਼, ਵੀ ਵਾਰ ਕੀ ਕਹਿੰਦੀ ਏ, ਇਹਨੂੰ ਗਾਉਣ ਤੇ ਨਾ ਰੱਖੀਏ। ਐਡੀ ਵੱਡੀ ਚੀਜ਼ ਹੈ, ਕਰ ਆਸਣ ਡਿੱਠੋ ਚਾਓ, ਜਿਹੜਾ ਇਹਨਾਂ ਨੇ ਲਿਖਤਾ ਜੀ, ਰੱਬ ਆਸਣ ਤੇ ਬੈਠ ਕੇ ਫਿਰ ਸਾਰੀ ਦੁਨੀਆਂ ਬਣਾ ਕੇ ਦੇਖਦਾ, ਲੇਕਿਨ ਇਹ ਐਡੀ ਵੱਡੀ ਚੀਜ਼ ਹੈ ਵੀ ਇਹ ਸਾਰੀ ਹੀ ਬ੍ਰਹਮ ਗਿਆਨ ਦੀ ਕੁੰਜੀ ਹੈ। ਜੇ ਇੱਕ ਲਾਈਨ ਨੂੰ ਵੀ ਸਮਝ ਜਾਓਗੇ ਤੇ ਸਾਰੀ ਵਾਰ ਸਮਝ ਜਾਓਗੇ। ਸਹਿਜ
ਜੋਤਿ ਸਰੂਪ ਅਨਾ
ਤੁਕ ਦੇ ਦੁਆਲੇ ਪਾਉਣਾ ਹੈ। ਸਭ ਤੋਂ ਪਹਿਲਾਂ ਕੀ ਹੋਣਾ ਹੈ? ਅੰਦਰਲੀ ਜਿਹੜੇ ਦੁਸ਼ਮਣ ਹੈ, ਕਾਮ ਕ੍ਰੋਧ ਲੋਹ ਮੋਹ ਹੰਕਾਰ, ਉਹ ਮਰਨੇ ਹੈ, ਤਾਂ ਜਾ ਕੇ ਇਹਨਾਂ ਸਟੇਜਾਂ ਤੇ ਪਹੁੰਚਣਾ। ਇਸ ਕਰਕੇ ਰਹਾਉ ਦੀ ਤੁਕ ਲਾਈ, ਦੁਰਜਨ ਮਾਰੀ ਵੈਰੀ ਸੰਘਾਰੀ, ਦੁਆਲੇ ਪਾਉਂਦੀ ਸਾਰਾ ਸ਼ਬਦ। ਅਸੀਂ ਵਿਚਲੀ ਇੱਕ ਅਗਲੀ ਲਾਈਨ ਲਈ ਉੱਚੀ ਸਟੇਜ ਦੀ, ਪਰ ਪਹਿਲੀ ਸਟੇਜ ਕੀ ਆ? ਰਹਾਉ ਦੀ ਉਸ ਤੁਕ ਦੇ ਦੁਆਲੇ ਸਾਰਾ ਪਾਉਣਾ। ਜਿਨ ਚੱਕਰ ਉਹ ਨਾ ਹੋਇਆ, ਕੋਈ ਅੰਦਰ ਦੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਰਹਾਉ ਦੀ ਤੁਕ ਲਾ ਰਹੇ ਹਾਂ, ਦੁਰਜਨ ਮਾਰੇ ਸਵਾਮੀ ਜਣਾ ਖਣਾ ਜਾ ਕੇ ਤੇ ਜੀ ਮੈਂ ਤੇ ਨਾਮ ਲੈ ਆਇਆ ਜੀ, ਤੁਹਾਨੂੰ ਹਲੀ ਨਾਮ ਨੀ ਦਿੱਤਾ। ਨਾਮ ਕਿੱਡਾ
ਖਰੋੜ ਸੀ ਜਿਹੜਾ ਤਲੀ ਤੇ ਕੱਢ ਕੇ ਰੱਖ ਦਿੱਤਾ ਉਹਨੇ, ਉਹ ਇਹ ਸ਼ਬਦ ਦਿੱਤਾ ਹੋਊ। ਇਸ ਕਰਕੇ ਸ਼ਬਦ ਤੇ ਨਾਮ ਚ ਫਰਕ ਹੈ। ਨਾਮ ਜਿਹੜਾ ਹੈ ਉਹ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਉਹ ਕਦੋਂ ਮਿਲਦਾ ਹੈ? ਉਹ ਹੈ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋਗਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਾਂ ਰਹਿਮਤ ਹੋਈ। ਪਹਿਲਾਂ ਸਤਿਗੁਰ ਅੰਦਰ ਮਿਲੇਗਾ, ਸਤਿਗੁਰ ਸੱਜਣ ਮਿਲਿਆ, ਫੇਰ ਉਥੋਂ ਬਾਅਦ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤਾਂ ਰਹਾਓ ਚ। ਨਾਮ ਸਾਡਾ ਜਿਹੜਾ ਹੈ ਇਹ ਪਹਿਲਾਂ ਅੰਦਰ ਸਤਿਗੁਰੂ ਆਊਗਾ, ਉਥੋਂ ਬਾਅਦ ਜਾ ਕੇ ਜਿਹੜਾ ਸਾਰਾ ਬ੍ਰਹਮ ਗਿਆਨ ਕਲੋਜ਼ ਕਰਕੇ ਮਹਾਰਾਜ ਨਾ ਉਹ ਸਲੋਕ ਲਾਤਾ ਮਹੱਲੇ ਪੰਜਵੇਂ ਦਾ, ਉਹ ਮੈਂ ਵੀ ਨਿਰਗੁਣ ਇੰਨੀਆਂ ਸਟੇਜਾਂ ਲੰਘ ਕੇ ਫੇਰ ਜਾ ਕੇ ਕਿਤੇ ਨਾਮ ਆਉਂਦਾ। ਇਸੇ ਕਰਕੇ ਰਹਾਓ ਦੀ ਤੁਕ ਚ ਲਿਖਿਆ ਵੀ ਜਦੋਂ ਉਹ ਨਾਮ ਮਿਲ ਗਿਆ ਨਾ ਉਦੋਂ ਨਾਲ ਨਾਲ ਆਹ ਵੀ ਚੀਜ਼ਾਂ ਆਉਂਦੀਆਂ। ਸੁਣੋ ਬਾਣੀ ਦੀਆਂ ਚੀਜ਼ਾਂ ਲੈ ਲੈ ਕੇ ਉਹਨਾਂ ਨਾਲ ਲੋਕ ਨੇ ਆਰਾਮ ਖਲਾਉਣਾ ਜਾਂਦਾ, ਹਾਸੋਹੀਣੀ ਗੱਲ ਬਣਾਤੀ ਜਦੋਂ ਸੁਣਾ ਨਾਮ ਦੀ ਗੱਲ ਕਰ ਰਹੇ, ਕਿਉਂਕਿ ਅਸੀਂ ਅੰਨੇ ਹਾਂ, ਅਸੀਂ ਕਦੀ ਆਪਣੀ ਬਾਣੀ ਆਪਣਾ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦਿੱਤਾ ਨੀ। ਉਹ ਦੁਨੀਆਂ ਉਹਦੇ ਆਸਰੇ ਤੇ ਸਾਰਿਆ ਉਸ ਸਾਰੀ ਦੁਕਾਨ ਚੱਲ ਰਹੀ। ਅਸੀਂ ਸ਼ਬਦ ਨੂੰ ਕਿਰਪਾ ਕਰੀ ਜਿਸ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਜਿਹੜਾ ਸ਼ਬਦ ਪੰਜ ਪਿਆਰੇ ਦਿੰਦੇ ਖੰਡੇ ਬਾਟੇ ਦੀ ਸਰੂਹ ਔਰ ਫਤਿਹ ਦੇ ਵਿੱਚ ਲੁਕਿਆ ਪਿਆ ਚੁਵੱਖਰਾ ਸ਼ਬਦ ਸਾਡਾ, ਉਹਦੇ ਜਪਣ ਨਾਲ ਸਭ ਕੁਛ ਹੋਣਾ। ਨਾਮ ਬਹੁਤ ਵੱਡੀ ਚੀਜ਼ ਹੈ, ਉਹ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਉਹ ਨਾਮ ਬਹੁਤ ਵੱਡੀ ਚੀਜ਼ ਹੈ। ਉਹ ਤੇ ਮਹਾਰਾਜ ਨੇ ਪੌੜੀ ਜੀ ਲਿਖ ਦਿੱਤਾ ਵੀ ਉਹਨੇ ਚੀਜ਼ ਜੇ ਰਚਨਾ ਕੀਤੀ ਹੈ ਤੇ ਉਸ ਨਾਮ ਦੀ ਕੀਤੀ ਹੈ। ਪਹਿਲਾਂ ਆਪ ਬਣਾਇਆ, ਫੇਰ ਉਹ ਫੇਰ ਬਾਅਦ ਚ ਕੁਦਰਤ ਮਾਂ ਮਾਇਆ ਮੂਹਿਆ ਬਣਾਈ ਸਭ ਕੁਛ, ਉਹ ਐਡੀ ਵੱਡੀ ਨਾਮ ਚੀਜ਼ ਹੈ। ਇਸ ਕਰਕੇ ਉਹਦਾ ਨਾਮ ਜਪਣ ਨਾਲ ਵੀ ਇਸ਼ਾਰਾ ਹੈ, ਸ਼ਬਦ ਕਿਤੇ ਲਿਖਿਆ ਵੀ ਜਪੋ ਨਾਮ ਜਪੋ, ਉਹ ਸ਼ਬਦ ਜਪਣ ਨਾਲ ਇਸ਼ਾਰਾ ਹੈ। ਲੇਕਿਨ ਨਾਮ ਨੂੰ ਸਟੇਜ ਸਮਝਣਾ ਹੈ ਵੀ ਉਹ ਇੱਕ ਐਸੀ ਅੰਦਰ ਸਟੇਜ ਆ ਉੱਚੀ ਜਿਹਦੇ ਵੱਲ ਆਹ ਇਸ਼ਾਰਾ ਕਰ ਰਿਹਾ। ਸੁਣੋ ਸ਼ਬਦ ਰਹਾਓ ਦੀ ਤੁਕ ਸਿੱਧੀ ਚਪੇੜ ਹੈ ਰਾਧਾ ਸਵਾਮੀਆਂ ਤੇ। ਉਹ ਕਹਿੰਦੇ ਦੇਖੋ ਮੇਰੇ ਸਤਿਗੁਰੂ ਨੇ ਜਦੋਂ ਨਾਮ ਦਿੱਤਾ ਆਹ ਚੀਜ਼ਾਂ ਹੋ ਗਈਆਂ। ਹੁਣ ਜਿਹੜੇ ਕਹਿੰਦੇ ਨਾਮ ਲਿਆਏ ਆ ਜੀ ਉਹਨਾਂ ਤੇ ਆਹ ਚੀਜ਼ ਬੰਤ ਜਾਂਦੀ ਹੈ, ਕਿਉਂਕਿ ਸਤਿਗੁਰ ਮੋਕੋ ਉਹਦੇ ਨਾਮ ਜਿਸ ਵੇਲੇ ਦਿੱਤਾ ਕੀ ਹੋ ਗਿਆ? ਦੁਰਜਨ ਮਾਰੇ ਵੈਰੀ ਸੰਗਾਰੇ, ਦੁਰਜਨ ਮਾਰੇ ਵੈਰੀ ਸੰਗਾਰੇ। ਉਹਦੇ ਉਹਨਾਂ ਦੇ ਤੇ ਅੰਦਰੋਂ ਪੰਜ ਸਾਰੇ ਜ਼ਾਇਆ ਹੋ ਜਾਂਦੇ, ਔਰ ਇੰਨਾ ਰਸ ਚੋਂਦੇ ਆ ਤੁਹਾਡੇ ਤੁਸੀਂ ਨਾਮ ਲਿਆ ਮੂੰਹ ਤੇ ਐਂ ਜਿੱਦਾਂ ਫਟੇ ਹੋਣ ਸੁੱਕਣੇ ਪਾਈ ਹੁੰਦੀ। ਉਹ ਕੁਝ ਕੋਈ ਕਲਾ ਕੋਈ ਸਿੰਘਾਂ ਜਿਨ੍ਹਾਂ ਕੋਲ ਨਾਮ ਆ ਜਾਂਦਾ ਉਹਨਾਂ ਦੀ ਇਹੋ ਜਿਹੀਆਂ ਸ਼ਕਲਾਂ ਹੁੰਦੀਆਂ, ਉਹ ਨਾਮ ਆਉਂਦੀਆਂ ਨਿਸ਼ਾਨੀਆਂ ਕੀ ਹੈ? ਦੁਰਜਨ ਆ। ਮੈਂ ਹੁਣੇ ਜੇ ਉਹਨਾਂ ਦੇ ਨਵੇਂ ਸਤਿਗੁਰੂ ਦੇ ਦਰਸ਼ਨ ਕਰਕੇ ਆਇਆ, ਆ ਮੈਂ ਹੱਡ ਬੀਤੀ ਝੂਟਕਾਂ ਤੇ ਮੈਨੂੰ ਫੜੋ। ਉਹ ਸਾਰੀ ਦੁਨੀਆਂ ਇੰਨਾ ਟੰਟ ਲਾਏ ਜੀ ਮਹਾਰਾਜ ਆਉਣੇ ਜੀ ਉੱਥੇ, ਉਹ ਅਸੀਂ ਵੀ ਚਲੇ ਗਏ, ਮੇਰੇ ਨਾਲ ਇਹ ਸਾਥੀ ਵੀ ਸੀ ਸਾਰੇ। ਉਹ ਕਰੇ ਸਾਨੂੰ ਮਾਰਨ ਮੌਕੇ ਤੇ ਲਿਆਉਣਾ ਸੀ, ਉਹ ਨਵਾਂ ਜਿਹੜਾ ਉਹਨਾਂ ਦਾ ਮੁੰਡਾ ਜਿਹਾ ਕੋਈ ਪਤਾ ਨੀ ਪੜਦਾ ਪੁੜਦਾ ਕਿੱਥੋਂ ਫੜ ਲਿਆ ਹੈ, ਉਹ ਉੱਥੇ ਬਿਠਾ ਲਿਆ ਜੀ। ਸਤਿਗੁਰੂ ਦੁਨੀਆਂ ਐਂ ਹੱਥ ਚੱਕੇ ਜੀ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਨੇ ਸਤ। ਉਹ ਮੈਂ ਜਦੋਂ ਕਿਹਾ ਯਾਰ ਉਹ ਕਿੱਥੇ ਬੈਠਾ, ਹਾਲੀ ਆਇਆ ਨੀ? ਉਹ ਕਹਿੰਦੇ ਜੀ ਉਹ ਬੈਠਾ ਤੇ ਹੈ। ਉਹ ਮੈਂ ਸਮਝਿਆ ਕਿਹੜਾ ਜੁਲਾਇਆ ਜਿਹਾ ਬਿਠਾ ਲਿਆ ਕੁਰਸੀ ਤੇ। ਉਹ ਮੈਂ ਕਿਹਾ ਯਾਰ ਸਤਿਗੁਰੂ ਹੈ ਇਹ, ਗੁਰੂ ਨਾਨਕ ਦੇ ਬਰੋਬਰ ਹੀ ਸਾਰਾ, ਇਹਨੂੰ ਮਨ ਉਹਨੇ ਇੱਕ ਹੌਕਾ ਭਰਿਆ। ਸਾਡੀ ਬਾਣੀ ਲੈ ਕੇ ਅਸੀਂ ਨਾਮ ਬਾਣੀ ਸਮਝ ਕਰਕੇ ਉਹ ਜਣਾ ਖਣਾ ਨਾਮ ਦੀ ਗੱਲ ਕਰ ਰਿਹਾ, ਲੇਕਿਨ ਨਾਮ ਨੂੰ ਜੇ ਬਾਣੀ ਸਮਝੀਏ ਤੇ ਨਾਮ ਉਹ ਚੀਜ਼ ਨਹੀਂ ਹੈ। ਇਸ ਕਰਕੇ ਐਸੋ ਹਾਸੋ ਲੋਗਨ ਰਾਮ ਖਲਾਉਣਾ ਜਾਣਾ, ਐਨ ਤੁਕ ਤੁਕਦੀ ਹੈ। ਔਰ ਫਿਰ ਉਹ ਦਾਅਵਾ ਕਰਦੀ ਜੀ ਸਾਡਾ ਸਭ ਤੋਂ ਵੱਡਾ ਸਪਿਰਚੁਅਲਿਜ਼ਮ ਦਾ ਸੈਂਟਰ ਹੈ ਸਾਰੀ ਦੁਨੀਆ ਚ, ਔਰ ਬਾਕੀ ਸਾਰੀ ਦੁਨੀਆ ਚਲੀ ਜਾਂਦੀ। ਮੈਂ ਕਿਹਾ ਕੋਈ ਨੀ, ਅਸੀਂ ਵੀ ਜਾਗ ਪਏ ਹਾਂ, ਅਸੀਂ ਵੀ ਉਹ ਬਾਬੇ ਮੱਖਣ ਸ਼ਾਹ ਲਬਾਣੇ ਦੀ ਅੰਸ਼ ਕਿਉਂ ਮੈਂ ਵੀ ਜੇ ਮੈਂ ਵੀ 22 ਮੰਜੀਆਂ ਲਪੇਟ ਕੇ ਨਾ ਛੱਡੀਆਂ ਤੇ ਗੁਰੂ ਦੇ ਆਸਰੇ, ਤੇ ਮੇਰਾ ਨਾਮ ਵੀ ਭਾਈ ਮਹਿੰਦਰ ਸਿੰਘ ਜੀ। ਦੁਰਜਨ ਮਾਰੇ ਪੇਟੀਆਂ ਸੀ ਸਾਹਮਣੇ ਤੇਗ ਬਹਾਦਰ ਸਾਹਿਬ ਦਾ, 26 ਸਾਲ 9 ਮਹੀਨੇ 13 ਦਿਨ, ਜਿੱਥੇ ਉਸਨੇ ਫੂੜੀਆਂ ਚਕਾਤੀਆਂ ਫੜ ਕੇ ਸਭ 22 ਮੰਜੀਆਂ ਲਪੇਟ ਸਿੱਟੀਆਂ ਫੜ ਕੇ, ਉਹਦੇ ਸਾਹਮਣੇ ਹਿੱਕ ਦੇ ਉੱਤੇ ਮੂੰਗ ਦੜ ਰਹੇ ਨੇ। ਲੇਕਿਨ ਸਾਡੇ ਇਹਨਾਂ ਨੂੰ ਤੇ ਪੁਜਾਰੀ ਟੋਲੇ ਨੂੰ ਤੇ ਹੋਸ਼ ਹੀ ਕੁਛ ਨੀ। ਇਹ ਸਾਡਾ ਸਾਰਾ ਮਨੀ, ਸਭ ਪੈਸਾ ਜਿੰਨਾ ਸਾਡਾ ਜਾਂਦਾ, ਸਭ ਵੋਟਾਂ ਵਾਟਾਂ ਉਧਰ ਉਧਰ ਸਭ ਆਪਣਾ, ਇਹਨਾਂ ਨੂੰ ਕੀ ਪਤਾ ਵੀ ਸਾਡਾ ਕੋਲ ਕਿਹੜੀ ਚੀਜ਼ ਲੁੱਟੀ ਜਾ ਰਹੀ। ਸਭ ਤੋਂ ਜ਼ਿਆਦਾ ਸਿੱਖ ਇਸ ਵੇਲੇ ਪੰਜਾਬ ਚ ਰਾਧਾ ਸਵਾਮੀ ਬਣੇ, ਖਜ਼ਾਨਾ ਸਾਡੇ ਕੋਲ ਹੋਵੇ ਬਣਿਆ ਕੋਈ ਜਾਵੇ। ਇਹਦਾ ਮਤਲਬ ਵੀ ਇਹੋ ਹੈ ਵੀ ਕੋਈ ਗਿਆਨ ਦੀ ਖੜਗ ਹੱਥ ਚ ਲੈ ਕੇ ਨਹੀਂ, ਉਹ ਗੁਰ ਤੇ ਗਿਆਨ ਪਾਇਆ ਅਤਖੰਡ ਕਰਾਰਾ, ਗੁਰ ਤੇ ਗਿਆਨ ਪਾਇਆ ਅਤਖੰਡ ਕਰਾਰਾ, ਤੇ ਦੂਜਾ ਭਰਮ ਦਰ ਕੱਟਿਆ, ਦੂਜਾ ਭਰਮ ਦਰ ਕੱਟਿਆ, ਦੂਜਾ ਭਰਮ ਦਰ ਕੱਟਿਆ, ਭਰਮ ਘਾਟ ਕੱਟਿਆ ਮੋਹਲਾਰਾ। ਗਿਆਨ ਦੀ ਖੜਗ ਨਾ ਅਸੀਂ ਕੱਟਾਂਗੇ, ਹੋਰ ਕਿਸੇ ਨੂੰ ਕੁਛ ਕਹਿਣਾ ਨੀ। ਉਹ ਗਿਆਨ ਅਸੀਂ ਸ਼ਬਦਾਂ ਚ ਵੀ ਲੈਣਾ ਹੈ ਕਿਉਂਕਿ ਸਾਡਾ ਇਹ ਪੂਰਨ ਬ੍ਰਹਮ ਗਿਆਨ ਹੈ। ਪੋਥੀ ਪਰਮੇਸ਼ਰ ਕਾ ਥਾਨ, ਇਹ ਪੂਰਨ ਬ੍ਰਹਮ ਗਿਆਨ ਹੈ। ਇਸ ਕਰਕੇ ਉਸ ਪੂਰਨ ਬ੍ਰਹਮ ਗਿਆਨ ਦੇ 5ਵੇਂ ਮਹੱਲੇ ਦਾ ਹੀ ਸ਼ਬਦ ਲੈ ਰਹੇ ਹਾਂ। ਜਿਹਨਾਂ ਨੇ ਗੁਰੂ ਨਾਨਕ ਨੂੰ ਦੇਖਿਆ ਲੈ ਲਈ, ਉਹਦਾ ਗੁਰਮੰਤਰ ਜਪ ਰਹੇ ਆ, ਉਹਨਾਂ ਨੂੰ ਹੋਰ ਕੀ, ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਾਜਨ ਆਪਣੇ ਕਿਉਂ ਪਰ ਕਰ ਇਹੋ ਬਜਾਉਂਦੇ ਪੰਜ ਪਿਆਰੇ ਬੋਲੋ ਵਾਹਿਗੁਰੂ। ਪ੍ਰੇਮ ਦਾ ਸਿੱਖਾਂ ਸ਼ਲੋਕ ਹੈ, ਇਹਦੀਆਂ ਪਹਿਲੀਆਂ ਦੋ ਤੁਕਾਂ ਬਹੁਤ ਉੱਚ ਚੋਟੀ ਦੀਆਂ। ਸਭ ਤੋਂ ਪਹਿਲਾਂ ਕੀ ਹੋਇਆ, ਮੈਨੂੰ ਮਾਇਆ ਤੋਂ ਵੱਖ ਕਰ ਦਿੱਤਾ। ਜਿਹੜੀ ਮਾਇਆ ਜੇਵਟ ਦੁੱਖ ਨਾ ਕੋਈ, ਮੇਰੇ ਸਤਿਗੁਰੂ ਨੇ ਸਭ ਤੋਂ ਪਹਿਲਾਂ ਵੱਡੀ ਕਲਾ ਕੀ ਵਰਤੀ, ਸੱਸੂ ਤੇ ਫਿਰ ਕੀ ਪਿਰੇ। ਮੇਰੇ ਪ੍ਰਭੂ ਨਾ ਮੈਨੂੰ ਮਾਇਆ ਤੂੰ ਛਡਾ ਤਾ, ਸੱਸ ਨੂੰ ਮਾਇਆ ਦੀ ਤਸ਼ਬੀਹ ਦਿੱਤੀ ਹੈ। ਤੇ ਮੈਂ ਦੱਸਦਾ ਹੁੰਦਾ, ਸੱਸ ਦਾ ਬਾਣੀ ਚ ਬਈ ਵਾਰੀ ਜ਼ਿਕਰ ਆਇਆ ਵੀ ਸੱਪ ਨੂੰ ਤੇ ਇੱਕ ਸੱਸਾ ਲੱਗਦਾ, ਸੱਸ ਨੂੰ ਦੋ ਸੱਸੇ ਲੱਗਦੇ ਆ। ਸੱਸੂ ਦੁੱਖ ਹੁੰਦਾ ਘਰ ਚ ਦੇਰ ਜਠਾਣੀ ਮੂਈ ਦੁੱਖ ਸੰਤਾ ਦੇਰ ਜਠਾਣੀ ਕੀ ਹੈ, ਆਸਾ ਮਨ ਸਮੋਈ ਦੁੱਖ ਸੰਤਾ ਆਸਾ ਮਨ ਸਮੋਈ ਦੁੱਖ ਸੰਤਾ ਦੇਰ ਜਠਾਣੀ ਮੂਈ ਦੁੱਖ ਸੰਤਾ ਅੱਗੇ ਘਰ ਕੇ ਜਠੇਰੇ ਜੇਠ ਦੀ ਵੀ ਬੜਾ ਪੁਆੜਾ ਹੁੰਦਾ ਘਰ ਚ, ਜਿਹੜੀ ਛੋਟੀ ਹੁੰਦੀ ਆ ਉਹ ਜੇਠ ਜਿਹੜਾ ਘਰ ਦੇ ਵਿਚ ਵਹਿਮ ਵਿਫਰਿਆ ਉਹਦਾ ਹੁਕਮ ਚੱਲਦਾ ਹੁੰਦਾ। ਇਹਨਾਂ ਤੇ ਲਿਖਿਆ ਨਾ ਧਰਮਰਾਜ, ਇਹਦੇ ਅਰਥ ਗਲਤ ਹੈ। ਜੇਠ ਦਾ ਮਤਲਬ ਹੈ ਮਨ, ਆ ਜਿਹੜਾ ਅੰਦਰਲਾ ਮਾਨ ਹੈ ਨਾ, ਇਹ ਜੇਠ ਬਣਿਆ ਪਿਆ ਅੰਦਰ, ਇਹਦਾ ਪੁਆੜਾ ਸਾਰਾ। ਇਸ ਕਰਕੇ ਜੇ ਘਰ ਕੇ ਜਠੇਰੇ ਚੂਕੀ ਫਿਰ ਰੱਖਿਆ ਸੋਗਣ ਸਜਾ ਫਿਰ ਰੱਖਿਆ ਸੱਸੂ ਤੇ ਮਾਇਆ ਤੋਂ ਲੈਦਾ ਹੋ ਗਈਆਂ ਮੇਰੀਆਂ ਆਸਾ ਮਨਸਾ ਮਰ ਗਈਆਂ, ਮਨ ਕਾਬੂ ਚ ਆ ਗਿਆ, ਫੇਰ ਜਾ ਕੇ ਰਹਾ ਉਹਦੀ ਤੁਕ ਉੱਠੀ ਆਪਣੇ ਆਪ ਹੁਣ ਰਸ ਪ੍ਰੇਮ ਇਹ ਦੂਤ ਮਰਨੇ ਇਹ ਸਾਰੀ ਚੀਜ਼ ਕੋਈ ਦੇਖਣ ਵਾਲੀ ਨਹੀਂ ਹੈ। ਦੇਹ ਨੂੰ ਤੇ ਦੇਖ ਸਕਦੇ ਆ ਸਾਰੇ, ਇਹੋ ਹੀ ਬ੍ਰਹਮ ਗਿਆਨ ਹੈ। ਪ੍ਰੇਮ ਕੀ ਚੀਜ਼ ਹੈ, ਉਹਨੂੰ ਤੋਲ ਨਹੀਂ ਸਕਦੇ, ਨਾਪ ਨਹੀਂ ਸਕਦੇ, ਉਹਨੂੰ ਦੇਖ ਨਹੀਂ ਸਕਦੇ, ਉਹਨੂੰ ਕੀ ਕਰ ਸਕਦੇ ਆ, ਉਹਨੂੰ ਮਹਿਸੂਸ ਕਰ ਸਕਦੇ ਆ। ਔਰ ਰੱਬ ਕੀ ਚੀਜ਼ ਹੈ, ਰੱਬ ਵੀ ਇਹੋ ਚੀਜ਼ ਹੈ, ਬ੍ਰਹਮ ਹੈ, ਉਹਨੂੰ ਵੀ ਅਸੀਂ ਮਹਿਸੂਸ ਕਰਾਂਗੇ, ਲੇਕਿਨ ਉਹ ਕੋਈ ਚੀਜ਼ ਨਹੀਂ। ਇਸੇ ਤਰ੍ਹਾਂ ਜਿਹੜੇ ਸਾਡੇ ਸਾਰੇ ਗੁਰੂ ਸੀ ਉਹ ਏਦਾਂ ਦੇਹਾਂ ਧਾਰ ਕੇ ਕੁਰਸੀਆਂ ਤੇ ਨਹੀਂ ਸੀ ਬਹਿੰਦੇ, ਰਾਧਾ ਸਵਾਮੀ ਵਾਂਗੂ ਉਹਨਾਂ ਦੀਆਂ ਦੇਹਾਂ ਹੈ ਹੀ ਨਹੀਂ ਸੀ, ਉਹ ਰਸ ਹੀ ਰਸ ਸੀ, ਦੇਖਣ ਨੂੰ ਦੇਹਾਂ ਲੱਗਦੀਆਂ ਸੀ ਲੇਕਿਨ ਆਪ ਉਹ ਬ੍ਰਹਮ ਚ ਮਿਲੇ ਹੁੰਦੇ ਸੀ। ਤੇ ਉਹ ਸਾਰੇ ਪ੍ਰੇਮ ਤੇ ਰਸ ਤੇ ਜੋ ਚੋਟੀਆਂ ਦੱਸੀਆਂ ਉਹਨਾਂ ਦੇ ਉਹ ਨਮੂਨੇ ਹੁੰਦੇ ਸੀ। ਪਰ ਅਸੀਂ ਜੇ ਦੇਹ ਵੱਲ ਦੇਖਾਂਗੇ ਤੇ ਉਹ ਦੇਹ ਸਾਰੇ ਗੁਰੂ ਗ੍ਰੰਥ ਸਾਹਿਬ ਚ ਭੰਨੀ ਪਈ ਹੈ ਬਾਣੀ ਚ, ਸਾਡਾ ਨਾ ਸ਼ਬਦ ਦੇਹ ਚ ਹੈ ਨਾ ਸਾਡਾ ਰੱਬ ਦੇਹ ਚ ਹੈ। ਹਿੰਦੂਆਂ ਨੂੰ ਮੂਰਤੀ ਚ ਉਹ ਦੇਹ ਹੁੰਦੀ ਸੀ, ਉਹ ਸਾਡਾ ਨਾ ਰੱਬ ਦੇਹ ਚ ਹੈ ਨਾ ਸਾਡਾ ਗੁਰੂ ਦੇਹ ਚ ਹੈ ਨਾ ਸਾਡਾ ਸ਼ਬਦ ਦੇਹ ਚ ਹੈ ਤੇ ਨਾ ਜਪਣ ਵਾਲਾ ਹੀ ਦੇਹ ਚ ਰਹਿੰਦਾ, ਉਹ ਵੀ ਜਪ ਹਰ 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 ਹੋ ਬੇਨਤੀ ਉਹ ਵੀ ਸ਼ਬਦ ਰੂਪ ਹੋ ਜਾਂਦਾ, ਸਾਰਾ ਪੁਆੜਾ ਹੀ ਮੁੱਕ ਜਾਂਦਾ ਜਿਹੜਾ ਦੇਖਣ ਵਾਲਾ, ਇੱਕੋ ਚੀਜ਼ ਮਹਿਸੂਸ ਹੋਣ ਵਾਲੀ ਰਹਿ ਜਾਂਦੀ, ਉਹ ਰੋਸ ਹੀ ਰਸ ਸੁਣ ਹੋ ਨਾ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਦੁਰਜਨ ਮਾਰੇ ਵੈਰੀ ਸੰਘਾਰੇ ਆਪਣੇ ਆਪ ਮਾਰ ਲੈ ਨਹੀਂ ਸਤਿਗੁਰੇ ਮੋਕਾ ਹਰ ਨਾਮ ਤੇ ਵਾਇਆ ਇਹ ਸਤਿਗੁਰੇ ਮੋਕਾ ਤੁਸੀਂ ਇੰਨੀ ਸ਼ਬਦ ਚੌਂਕੀ ਤੇ ਮਿਹਨਤ ਕਿਉਂ ਕਰ ਰਹੇ? ਇਸੇ ਕਰਕੇ ਵੀ ਇੱਕ ਸ਼ਬਦ ਵੀ ਜੇ ਸਮਝ ਗਏ ਨਾ ਬੈਠ ਕੇ, ਉਹਦੀ ਬਣਤਰ, ਸ਼ਬਦ ਦੀ ਟੈਕਨੀਕ, ਸ਼ਬਦ ਰਹਾਓ, ਸ਼ਬਦ ਰਹਾਓ ਤੂੰ ਪਹਿਲੀਆਂ ਤੁਕਾਂ, ਔਰ ਰਹਾਓ ਤੋਂ ਬਾਅਦ ਹਮੇਸ਼ਾ ਸਭ ਤੋਂ ਨੀਵੀਂ ਸਟੇਜ ਤੋਂ ਕੰਮ ਸ਼ੁਰੂ ਹੋਏਗਾ। ਇਹ ਸਾਰੇ ਸ਼ਬਦਾਂ ਦੀ ਟੈਕਨੀਕ। ਇਸ ਕਰਕੇ ਜਿਹੜੇ ਸੰਗੀ ਸਾਥੀ ਸਾਡੇ ਹੋਣ, ਉਹ ਆਪ ਹੀ ਹਰ ਸ਼ਬਦ ਦੀ ਖੋਜ ਐਨ ਟਿਕਾਣੇ ਨਾ ਕਰ ਸਕਣ, ਤਾਂ ਇਸ ਸ਼ਬਦ ਚੌਂਕੀ ਦਾ ਲਾਹਾ ਵਿੱਚ ਸੰਗਤ ਹਰ ਪ੍ਰਭ ਵਰਤਦਾ। ਬੁੱਝੋ ਸ਼ਬਦ ਵਿਚਾਰ, ਆਪ ਹੀ ਸ਼ਬਦ ਵਿਚਾਰ ਵਿਚਾਰ ਕੇ ਤੇ ਨਾਮ ਨੂੰ ਜੁਟੀਏ। ਇਸ ਕਰਕੇ ਰਹਾਓ ਤੋਂ ਬਾਅਦ ਹਮੇਸ਼ਾ ਹੀ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਏਗਾ। ਔਰ ਪਹਿਲੀ ਸਟੇਜ ਦੀ ਕੰਮ ਕੀ ਹੈ? ਸਭ ਤੋਂ ਵੱਡਾ ਪੁਆੜਾ ਹੀ ਹਉਮੈ ਦਾ ਹੈ। ਪਹਿਲਾਂ ਮਹਾਰਾਜ ਕਹਿੰਦੇ ਪ੍ਰਿਥਮੇ ਤਿਆਗੀ ਹਉਮੈ ਨਾ। ਇੱਕ ਸ਼ਬਦ ਸਮਝ ਪੀ, ਰਹਾਓ ਤੂੰ ਪਹਿਲੀਆਂ ਬਹੁਤ ਉੱਚੀ ਚੋਟੀ ਦੀਆਂ, ਮਾਇਆ ਤੂੰ ਵੱਖ ਹੋਣਾ, ਮਨ ਦਾ ਵਸ ਆਉਣਾ, ਬਹੁਤ ਉੱਚੀਆਂ ਚੀਜ਼ਾਂ ਉਹਨਾਂ ਨਾਲ ਰਹਾਓ ਚ ਸਮਾ ਜਾਣਾ। ਹੁਣ ਨਵੇਂ ਸਿਰੋਂ ਪਹਿਲੀ ਸਟੇਜ ਤੋਂ ਸ਼ੁਰੂ ਹੁੰਦਾ ਭਾਈ, ਪਹਿਲਾਂ ਹਉਮੈ ਮਾਰੀ ਪ੍ਰਿਥਮੇ ਤਿਆ। ਦੂਸਰੀ ਚੀਜ਼ ਤਿਆਗਣ ਵਾਲੀ ਕੀ ਹੈ? ਆ ਜਿਹੜੀਆਂ ਦੁਨੀਆਂ ਚ ਰੀਤਾਂ ਤੁਰੀਆਂ, ਜੋ ਜੀ ਜਿਹਨੂੰ ਮਰਿਆਦਾ ਕਹਿੰਦੇ ਆ, ਅਸੀਂ ਭੇਡ ਚਾਲ ਕਹਿੰਦੇ ਹਾਂ, ਅਸੀਂ ਮਰਿਆਦਾ ਜੋ ਗੁਰਬਾਣੀ ਦੀ ਲਾਈਨ ਆ ਉਹਨੂੰ ਮੰਨਦੇ ਹਾਂ, ਉਹਦੇ ਮੁਤਾਬਕ ਜਿਹੜੀ ਚੀਜ਼ ਆ ਉਹ ਮਰਿਆਦਾ ਹੈ। ਜਿਹੜੀ ਲਾਈਨ ਤੋਂ ਗੁਰਬਾਣੀ ਤੋਂ ਬਾਹਰ ਹੈ ਉਹ ਭੇਡ ਚਾਲ ਹੈ। ਇਸ ਕਰਕੇ ਦੁਤੀਆ ਤਿਆ ਲੋਕ ਗੁਣ ਤਿਆਗ ਦੁਰਜਨ ਮੀਤ ਸਮਾਨ ਦੇ ਦੁਰਜਨ ਮੀਤ ਸਮਾਨ। ਹਉਮੈ ਛੱਡੀ, ਲੋਕਾਂ ਦੀ ਰੀਤ ਛੱਡੀ, ਤੇ ਫੇਰ ਤ੍ਰੈ ਗੁਣਾਂ ਤੋਂ ਉੱਤੇ ਚੜਨ ਲੱਗਾ ਹੁਣ ਗੁਰਸਿੱਖ, ਤੇ ਉਹਨੇ ਦੁਸ਼ਮਣ ਤੇ ਮੀਤ ਇੱਕੋ ਬਰਾਬਰ ਹੋ ਗਏ। ਕੋਈ ਅਦਾ ਦੁਸ਼ਮਣ ਨਹੀਂ ਯਾਰ, ਤ੍ਰੈ ਗੁਣ ਤਿਆਗੇ ਤ੍ਰਿਆ ਗੁਣ ਤਿਆਗ ਦੁਰਜਨ ਮੀਤ ਮੀਤ ਸਮਾਨ ਗੁਣ ਤਿਆਗ ਦੁਰਜਨ ਮੀਤ ਸਮਾਨ। ਤ੍ਰਿਆ ਗੁਣਾ ਤੂੰ ਉੱਤੇ ਕਿਹੜਾ ਗੁਣ ਹੈ? ਉਹਦੇ ਚ ਸਾਧ ਬੈਠਾ, ਉਹਦੇ ਚ ਸ਼ਬਦ ਅਖੁੱਟ ਬਾਬਾ ਨਾਨਕਾ, ਉਹ ਉੱਥੇ ਬੈਠਾ। ਤੁਰਿਆ ਗੁਣ ਵੇਲ ਸਾਧ ਪਛਾਣ, ਤੁਰਿਆ ਗੁਣ ਮਿਲ ਸਾਧ ਪਛਾਣ। ਉੱਥੇ ਫਿਰ ਸ਼ਬਦ ਖੁੱਟ ਬਾਬੇ ਨਾਨਕ ਦੇ ਦਰਸ਼ਨ ਸ਼ਬਦ ਰੂਪ ਹੋਣਗੇ, ਕਿਉਂਕਿ ਆਪ ਹੀ ਉਹ ਜਪ ਜਪ ਕੇ ਉੱਥੇ ਪਹੁੰਚੇਗਾ, ਤਦੇ ਜੀ ਸ਼ਬਦ ਰੂਪ ਹੋ ਜਾਊ। ਇਸ ਦੇ ਨਾ ਤੇ ਬਾਹਰ ਰਹਿਣਾ, ਅੰਦਰ ਹੀ ਅੰਦਰ ਸਭ ਕੁਛ ਹੋਣਾ। ਇਸ ਕਰਕੇ ਉਹ ਜਿਹੜੀ ਅੰਦਰ ਦਾ ਹੈ ਉਹ ਫਿਰ ਉਸੇ ਸਾਧ ਦੇ ਦਰਸ਼ਨ ਹੁੰਦੇ ਆ, ਉਹ ਹੈ ਸ਼ਬਦ ਅਖੁੱਟ ਬਾਬਾ ਨਾਨਕਾ। ਉਹਦੇ ਜਦੋਂ ਦਰਸ਼ਨ ਹੋ ਗਏ, ਇੱਕ ਸਾਰੀ ਬਾਣੀ ਚ ਥੰਮ ਰੂਲ ਹੈ ਵੀ ਸਭ ਤੋਂ ਪਹਿਲਾਂ ਅਭਿਆਸੀ ਜਨ ਨੂੰ ਜਿਹੜੇ ਵੀ ਬਾਣੀ ਦੇ ਜਿੰਨੇ ਆ ਸਾਡੀ ਪੋਥੀ ਚ ਜਿਨ੍ਹਾਂ ਦੀ ਬਾਣੀ ਆਈ ਹੈ ਭਗਤਾਂ, ਉਹਨਾਂ ਦੀ ਖਾਕ ਮਿਲੂ, ਪਹਿਲਾਂ ਉਹਨਾਂ ਦੀ ਧੂੜ ਮਿਲੂ, ਮਤਲਬ ਉਹਨਾਂ ਦੀ ਸ਼ਬਦਾਂ ਰਾਹੀਂ ਗਾਈਡੈਂਸ ਹੋਏਗੀ ਅੰਦਰ, ਉਹ ਆਣ ਕੇ ਵਰਤਣਗੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਉਹ ਪਹਿਲਾਂ ਉਹਨਾਂ ਦੀ ਸੰਤਨ ਦੀ ਧੂੜ ਆਊ, ਉਥੋਂ ਬਾਅਦ ਫਿਰ ਸਾਧ ਆਊ, ਔਰ ਸਾਧ ਤੋਂ ਬਾਅਦ ਫਿਰ ਕਿਤੇ ਰੱਬ ਦੇ ਦਰਸ਼ਨ ਹੋਣਗੇ। ਇਹ ਸਾਰਾ ਅਸੂਲ ਇਸੇ ਤਰ੍ਹਾਂ ਹੀ ਚੱਲਦਾ, ਜਿਸ ਤਰ੍ਹਾਂ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਸੇ, ਜਿਹੜੀ ਅੰਦਰ ਲਈ ਸਾਧ ਦੀ ਸੰਗਤ ਹੈ, ਤੇ ਕਰ ਕਿਰਪਾ ਧੂੜ ਦਿਓ ਸੰਤਨ ਕੀ ਸੁਖ ਨਾਨਕੇ ਬਾਛੇ। ਸੰਤਨ ਵੀ ਆ ਗਏ, ਸਾਧ ਵੀ ਆ ਗਏ, ਤੇ ਸ਼ਬਦ ਦੀ ਰਹਾਉ ਦੇ ਉੱਤੇ ਉੱਕਾ ਮਿਲੋ ਪਿਆਰੇ ਜੀਆ। ਇਸ ਕਰਕੇ ਜਿਹਨੂੰ ਜਿਹਨੂੰ ਵੀ ਦਰਸ਼ਨ ਹੋਏ ਆ, ਪਹਿਲਾਂ ਸੰਤਨ ਆਉਣਗੇ, ਉਥੋਂ ਬਾਅਦ ਸਾਧ ਆਊ, ਉਥੋਂ ਬਾਅਦ ਕਿਤੇ ਰੱਬ ਦੇ ਦਰਸ਼ਨ ਹੋਣਗੇ। ਇਹ ਸਾਰੀ ਡਿਸਿਪਲਿਨ, ਸਾਰੇ ਅਕਾਲ ਪੁਰਖ ਦੀ ਇਹ ਡਿਸਿਪਲਿਨ ਹੈ, ਉਹਨੇ ਸਿੱਧੇ ਕਿਸੇ ਨੂੰ ਨਹੀਂ ਮਿਲਣਾ, ਕਦੀ ਨਾ ਮਿਲਿਆ ਹੀ ਹੈ ਪਹਿਲਾਂ, ਜਦੋਂ ਮਿਲੇਗਾ ਪੂਰੇ ਸਤਿਗੁਰੂ ਦੇ ਥਰੂ ਮਿਲੇਗਾ, ਔਰ ਪੂਰੇ ਸਤਿਗੁਰੂ ਦੇ ਦਰਸ਼ਨ ਵੀ ਪਹਿਲਾਂ ਸੰਤਨ ਆਉਣਗੇ, ਫਿਰ ਪੂਰਾ ਸਤਿਗੁਰੂ ਆਊ, ਫਿਰ ਜਾ ਕੇ ਉਹ ਵੀ ਪੂਰਾ ਸਤਿਗੁਰੂ ਕਿੱਥੇ ਆਊਗਾ? ਤੁਰਿਆ ਗੁਣ ਚ ਤੁਰਿਆ ਗੁਣ ਸਾਧ ਪਛਾਣ, ਤੁਰਿਆ
ਮਿਲ ਸਾਧ
ਜਦੋਂ ਸਾਧ ਅੰਦਰ ਮਿਲ ਗਿਆ ਆਪਣੇ ਆਪ ਹੀ ਮੂੰਹੋਂ ਰਹਾਉ ਦੀ ਤੁਕ ਨਿਕਲੀ ਸਨ ਹੁਣ ਅਗਲਾ ਸ਼ੁਰੂ ਸਟੇਜ ਹੁੰਦੀ ਆ ਗਈ ਸਹਿਜ ਦੀ ਅਵਸਥਾ ਤੇ ਅੰਦਰ ਹੀ ਆਸਣ ਲੱਗ ਗਿਆ ਮਨ ਦਾ ਅੰਦਰ ਹੀ ਗੁਫਾ ਬਣ ਗਈ ਸਹਿਜ ਗੁਫਾ ਆਸਣ ਆਸਣ ਜੋਤ ਸਰੂਪ ਅਨਾਹਤ ਗੁਰ ਸ਼ਬਦ ਵਿਚਾਰ ਸਹਿਜ ਦੀ ਅਵਸਥਾ ਚ ਜਾ ਕੇ ਕੀ ਪਿਆ ਬਾਣੀ ਦੇ ਸ਼ਬਦ ਸਮਝਣ ਲੱਗ ਪਿਆ ਇਹਨਾਂ ਦੇ ਡਿਕਸ਼ਨਰੀ ਮੀਨਿੰਗ ਸਮਝਣ ਲੱਗ ਪਿਆ ਇਹਨਾਂ ਨੂੰ ਵਿਚਾਰਨ ਲੱਗ ਪਿਆ ਜਿੱਦਾਂ ਪ੍ਰੋਫੈਸਰ ਸਾਹਿਬ ਸੇ ਨੇ ਟੀਕਾ ਲਿਖਿਆ ਇਹ ਵਿਚਾਰ ਕੇ ਉੱਥੇ ਜਾ ਕੇ ਇਹੋ ਹੀ ਭੇਦ ਹੈ ਸਾਰੀ ਬਾਣੀ ਚ ਵਿਚਾਰ ਕੀ ਹੈ ਉਹ ਹੈ ਹਰ ਕਾ ਬਲੋਬਨਾ ਮਨ ਕਾ ਵਿਚਾਰਾ ਉਸ ਵੇਲੇ ਜਾ ਕੇ ਅੰਦਰ ਮਨ ਦੇ ਨਾਲ ਮਨ ਦੀ ਅਵਸਥਾ ਨੂੰ ਦੇਖਦਾ ਬੰਦਾ ਵੀ ਕੀ ਹੈ ਉਹਦੇ ਨਾਲ ਹੀ ਫਿਰ ਅੰਦਰ ਮਨ ਦੇ ਨਾਲ ਹੀ ਵਿਚਾਰ ਹੁੰਦੀ ਹੈ ਇਹ ਸ਼ਬਦ ਦੀ ਵਿਚਾਰ ਕੀ ਹੈ ਅੰਦਰ ਮਨ ਨਾਲ ਵਿਚਾਰ ਹੋ ਜਾਂਦੀ ਹੈ ਗੁਰੂ ਅਮਰਦਾਸ ਸਾਹਿਬ ਨੇ ਬੜਾ ਸੁੰਦਰ ਇੱਕ ਥਾਂ ਲਿਖਿਆ ਭਈ ਬਹੁਤ ਸੋਹਣਾ ਲਿਖਿਆ ਮਨ ਵਿਚਾਰ ਹਰ ਜਪ ਕਰੇ ਤਾਂ